Thank you. I'm sorry. ਜਿਸ ਬਖਸ਼ਿਸ਼ ਲਈ ਸੰਸਾਰ ਵਿੱਚ ਪੈਦਾ ਹੋਏ ਨਾਮ ਉਹ ਕਿਹਦੇ ਕਰਨ ਵਾਸਤੇ ਤੁਸੀਂ ਆਏ ਹੋ ਆਪਣੀ ਭੁੱਲ ਤੋਂ ਕਰਨ ਵਾਸਤੇ ਆਪਣੇ ਜੀਵਨ ਦਾ ਜੋ ਅਸਲੀ ਮਨੋਰਥ ਹੈ ਉਹ ਸਾਡੇ ਸੰਗਤ ਲਾਭ ਪ੍ਰਾਪਤ ਹੋਵੇ। ਪ੍ਰਗਟ ਕਰੋ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਕਿ ਪਹਿਲਾਂ ਫਤਿਹ ਦੀ ਸਾਂਝ ਹੋਵੇ ਫਿਰ ਵਿਚਾਰਾਂ ਸਾਰੀਆਂ ਸੰਗਤਾਂ ਕਰਕੇ ਆਪੋ ਦੀ ਗੁਰੂ ਨਾਨਕ ਸਾਹਿਬ ਦਾ ਅਮਰਤ ਬਚਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਥਮ ਬਾਣੀ ਹੈ ਜਿਹਦੇ ਬੜਾ ਗੁਣ ਸਿਧਾਂਤ ਜਪੀ ਸਾਹਿਬ ਦੇ ਅਰਥਾਂ ਦਾ ਖਜ਼ਾਨਾ ਸਿੱਖਾਂ ਦਾ ਬਾਲ ਮੰਤਰ ਹੈ। ਮੂਲ ਮੰਤਰ ਨਾਨਕ ਗੋਸ਼ ਵੀ ਸਾਹਿਬ ਗੁਰ ਮੰਤਰ ਵਾਹਿਗੁਰੂ ਤੇ ਮਾਲਾ ਮੰਤਰ ਜਿਹੜਾ ਹੈ ਉਹ ਗੁਰੂ ਨਾਨਕ ਸਾਹਿਬ ਨੇ ਦੱਸਿਆ ਸੀ ਭਾਈ ਹੈ ਜੋ ਬਾਅਦ ਗੁਰੂ ਗ੍ਰੰਥ ਰੂਪ ਹੋਏ ਜਪਜੀ ਸਾਹਿਬ ਸਾਰੀ ਇਹ ਮਾਲਾ ਜਸ ਇਸ ਦੇ ਵਿੱਚ ਮਾਲਾ ਸਾਹਿਬ ਜੀ ਨੇ ਸੁਣਿਆ ਇਹਦੀਆਂ ਅਕੇਲੀਆਂ ਦੁਆਵਾਂ ਦਾ ਜਿਹੜਾ ਸਿਧਾਂਤ ਹੈ ਜਿਨ ਕਉ ਨਦਰ ਕਰ ਤਿਨ ਕਰ ਨਾਨਕ ਨਦਰੀ ਨਦਰ ਇਸ ਦੇ ਉੱਤੇ ਚਾਰ ਬਾਬਾਂ ਦਾ ਸੋਹਣਾ ਸੁਪਨਾ ਕਰਨਾ ਹੈ। ਸਮੇਂ ਅਨੁਸਾਰ ਕੀਰਤ ਆਰੰਭ ਹੋਇਆ ਉਸ ਤੋਂ ਬਾਅਦ ਭਾਈ ਸੁਖਵਿੰਦਰ ਸਿੰਘ ਜੀ ਨੇ ਵਿਆਕਰਨ ਪੇਸ਼ ਪ੍ਰਭੂ ਦਰਦੋਸ ਕੁਨ ਕਰਤਾ ਤਖਾ ਵਿਵੇਕ ਗੁਰੂ ਸੁਖ ਗਿਆ ਪ੍ਰਗਟ ਕਰ ਫਾਰਸੀ ਦਾ ਸ਼ਬਦ ਹੈ ਇਹ ਸ਼ਬਦ ਕਦੋਂ ਉਚਾਰਨ ਕੀਤਾ ਕਿੱਥੇ ਉਚਾਰਨ ਕੀਤਾ ਕੀ ਇਹਦੇ ਅਰਥ ਹਨ ਇਹ ਸਮਾਂ ਦੇਖਦੇ ਹੋਏ ਕੁਝ ਸਮਾਂ ਇਹਨਾਂ ਅਰਥਾਂ ਨੂੰ ਸੰਕੋਚ ਕਰਕੇ ਉਹਨਾਂ ਨੇ ਵਿਚਕਾਰ ਛੱਡ ਦਿੱਤਾ ਹੈ ਪਰ ਸ਼ਬਦ ਤਾਂ ਭਾਈ ਪੂਰੇ ਹੋਣੇ ਚਾਹੀਦੇ ਜਦੋਂ ਅਰਥਾਂ ਦਾ ਸ਼ੁਰੂ ਹੋ ਜਾਵੇ। ਮੈਂ ਕਿਹਾ ਸੀ ਤੁਹਾਨੂੰ ਮੇਰੀ ਭਾਈ ਜਦੋਂ ਵੀ ਸਮਾਂ ਹੋ ਗਿਆ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਸ਼ਿਰ ਕਰਨ ਗੁਣ ਸ਼ਬਦ ਸੀ ਇੱਕ ਇੱਕ ਪਦ ਜਿਹੜਾ ਫਾਰਸੀ ਦਾ ਤੇ ਉਹਦੇ ਅਰਥ ਆਪ ਜੀ ਨੇ ਸ਼ਰਮ ਕੀਤੀ ਮਿਹਨਤ ਬੋਲਿਆ ਕਰਦੀ ਆਪਣੇ ਆਪ ਵਿੱਚ ਜ਼ਬਾਨੀ ਕਹਿਣ ਦੀ ਲੋੜ ਨਹੀਂ। ਸੋ ਹੁਣ ਜਿਹੜਾ ਸਮਾਂ ਬਾਕੀ ਆਪਣੇ ਕੋਲ ਹੈ ਇਹਨੂੰ ਹੁਣ ਸਫਲਾ ਕਰਨ ਵਾਸਤੇ ਸ਼ਰਧਾ ਭਾਵਨਾ ਨਿਰਮਾਣ ਦਾ ਸਾਵਧਾਨ ਕਰਨ ਦੀ ਕੀ ਕਰ ਇਹਨਾਂ ਸੁਪਨਾ ਦੀ ਮਦਦ ਦੇ ਨਾਲ ਆਪਾਂ ਆਪਣੇ ਸਾਨੂੰ ਸਮਝਣ ਪਿੱਛੇ ਵਿਚਾਰਾਂ ਸੁਣੀਆਂ ਇਹਨਾਂ ਦਾ ਸਿੱਟਾ ਕੀ ਹੈ ਜਿਸ ਪਰਮ ਪ੍ਰਯੋਜਨ ਵਾਸਤੇ ਅਸੀਂ ਸੰਸਾਰ ਦੇ ਵਿੱਚ ਸਰੀਰ ਧਾਰਨ ਕੀਤਾ ਉਹ ਪਰਮ ਪ੍ਰਯੋਜਨ ਹੈ ਉਹਦੇ ਲਈ ਅਸੀਂ ਸੰਸਾਰ ਦਿੱਤਾ ਹੈ ਪਰ ਉਸ ਨੂੰ ਭੁੱਲ ਗਏ ਸੰਗਤ ਇਸ ਕਰਕੇ ਕਰੀ ਗਈ ਕਿ ਸਾਡੇ ਕੋਲ ਥੋੜੇ ਸਮੇਂ ਵਾਸਤੇ ਮਨ ਨੂੰ ਸਵੀਕਾਰ ਕਰ ਲੈਂਦਾ ਵੀ ਜੋ ਸੁਣਿਆ ਬਿਲਕੁਲ ਠੀਕ ਹੈ ਜੀ ਅੱਜ ਤੋਂ ਇਹੀ ਗੱਲ ਹੈ ਪਰ ਫਿਰ ਉਸੇ ਥਾਂ ਤੇ ਜਨਮਾਂ ਨਿਰਮਾਤਲਾ ਦੇ ਵਿੱਚ ਜਿਹੜਾ ਮਨ ਨੂੰ ਸੁਭਾਅ ਬਣਿਆ ਹੋਇਆ ਖੇਡਣ ਦਾ ਉਹ ਜਲਦੀ ਨਹੀਂ ਕਿਵੇਂ ਦੱਸਦਾ ਬਹੁਤ ਜਨਮਾਂ ਚ ਇਹ ਅਦਰ ਕਰਨ ਦੀ ਲੋੜ ਹੈ ਫਿਰ ਗੁਰੂ ਦੀ ਮਿਹਰਬਾਨੀ ਹੈ ਗੁਰੂ ਨੂੰ ਇਹ ਅਰਦਾਸਾਂ ਕਰਨੀਆਂ ਬਣਦੀਆਂ ਕਿ ਸਤਿਗੁਰੂ ਕਿਰਪਾ ਕਰੋ ਤੁਸੀਂ ਤਪ ਦੇ ਕੜਾਹੇ ਦੀ ਨਜ਼ਰ ਕੀਤੀ ਉਹ ਬਰਫ਼ ਪਰ ਘਟਦਾ ਹੋ ਗਿਆ ਤਪ ਕੜਾਹਾ ਤੁਸੀਂ ਕੌੜੇ ਰੀਠੀਆਂ ਵੱਲ ਦ੍ਰਿਸ਼ਟੀ ਕੀਤੀ ਉਹ ਮਿੱਠੇ ਹੋ ਗਏ ਅੱਜ ਤੱਕ ਤੁਸੀਂ ਰਾਕਸ਼ਸਾਂ ਵੱਲ ਦ੍ਰਿਸ਼ਟੀ ਕੀਤੀ ਦੇਰ ਦੇ ਨਾਲ ਜੇ ਚੋਰ ਦੀ ਦ੍ਰਿਸ਼ਟੀ ਹੋਈ ਤੁਸੀਂ ਸਾਧ ਬਣਾ ਦਿੱਤੇ ਠੱਗਾਂ ਤੇ ਦ੍ਰਿਸ਼ਟੀ ਹੋਈ ਤੁਸੀਂ ਮਿੱਤਰ ਬਣਾ ਦਿੱਤੇ ਇਸ ਕਰਕੇ ਮੇਰੀ ਨਿਵਾਸ ਦਸਾਂ ਜਾਮਿਆਂ ਦੇ ਅੰਦਰ ਕਿੰਨਿਆਂ ਤੇ ਨਜ਼ਰ ਕੀਤੀ ਹੈ ਇਹਦਾ ਤਾਂ ਕੋਈ ਹਿਸਾਬ ਕਿਤਾਬ ਨਹੀਂ ਹੈ ਅਸੀਂ ਭਾਵੇਂ ਇਸ ਦੇ ਯੋਗ ਤਾਂ ਨਹੀਂ ਹਾਂ ਅਸੀਂ ਤੇਰੀ ਕਿਰਪਾ ਦੇ ਪਾਤਰ ਤਾਂ ਨਹੀਂ ਹਾਂ ਅਗਨੀ ਭਰਿਆ ਸਰੀਰ ਹੈ ਜੋ ਸਤਿਗੁਰੂ ਜਨਮ ਹੋਏ ਹਮ ਅਗਨ ਭਰੇ ਚੀਜ਼ ਕੋ ਨਾ ਹੀ ਉਸ ਯੋਗ ਨੂੰ ਦਿੱਤੇ ਪਰ ਤੇਰੀ ਦ੍ਰਿਸ਼ਟੀ ਅਗਨ ਦੇ ਭਰਿਆ ਹੋਇਆ ਤੇ ਪਈ ਆਪਣੇ ਆਪ ਨੂੰ ਮਨ ਦੇ ਵਿੱਚ ਨਿਮਰਤਾ ਲਿਆਉਣ ਵਾਸਤੇ ਸਤਿਪੁਰਸ਼ਾਂ ਨੇ ਇਹ ਵੀ ਜੋਗ ਰੱਖੀ ਹੈ ਸੰਤ ਜਾਰੀ ਮੋਹਨ ਸਿੰਘ ਜੀ ਪਿੰਡਾਂ ਵਾਲੇ ਮਹਾਂਪੁਰਸ਼ ਸੌਰਿਆਂ ਦੀ ਉਮਰ ਇੱਕ ਸਦੀ ਹੋ ਗਈ ਜਦ ਤੋਂ ਸੁਰਤ ਸੰਭਲੀ ਹੈ ਉਦੋਂ ਤੋਂ ਜਪ ਤਪ ਦੇ ਵਿੱਚ ਨਿਰੰਤਰ ਅੱਜ ਤੱਕ ਨਾਚ ਪੰਥ ਦੇ ਵਿੱਚ ਉੱਡਾ ਵਿਦਵਾਨ ਤੇ ਗਿਆਨ ਤਿਆਗੀ ਤੇ ਨਜ਼ਰ ਨਹੀਂ ਕਰਦੀ ਉਹ ਮਹਾਂਪੁਰਖ ਇੱਕ ਦਿਨ ਕਥਾ ਵਿੱਚ ਕਹਿ ਰਹੇ ਸੀ ਕਹਿੰਦੇ ਭਾਈ ਬੇਨਤੀਆਂ ਕਰਨੀਆਂ ਚਾਹੀਦੀਆਂ ਹਨ ਔਰ ਨਾਲ ਮਹਿਸੂਸ ਕਰਨਾ ਚਾਹੀਦਾ ਹੈ ਕਿ ਅਸੀਂ ਅਜਾਬਲ ਤੋਂ ਵੀ ਪਾਤੀ ਅਸੀਂ ਗੰਦਾ ਤੋਂ ਵੀ ਮਾੜੇ ਬੜੀ ਮੁਕਤੇ ਦੀ ਗੱਲ ਕਹੀ ਸੰਤਾਂ ਨੇ ਉਹ ਕਹਿੰਦੇ ਇਸ ਲਈ ਕਿ ਗਣਕਾ ਭਾਵੇਂ ਸੌ ਵਾਲਿਆਂ ਦੀ ਮਾੜੀ ਸੀ ਅਜਾ ਮਰ ਜਿੱਡਾ ਮਰਨੀ ਪਾਪੀ ਸੀ ਕਹਿੰਦੇ ਭਾਈ ਜੇ ਉਹ ਪਰਮਾਤਮਾ ਨੇ ਕਿਰਪਾ ਕਰਕੇ ਤਾਰ ਦਿੱਤੇ ਸਾਡੇ ਨਾਲ ਤਾਂ ਚੰਗੇ ਚੰਗੇ ਅਸੀਂ ਤਾਂ ਜੇ ਤਾਏ ਹੀ ਕੁਛ ਤੁਹਾਡਾ ਗਰੀਬ ਸਾਡੇ ਨਾਲ ਤਾਂ ਚੰਗੇ ਅਸੀਂ ਉਹਨਾਂ ਨਾਲ ਵੀ ਮਾੜੇ ਕਿਉਂਕਿ ਜਿਹੜੀ ਕਿਰਪਾ ਉਹਨਾਂ ਤੇ ਹੋ ਵੀ ਸਾਡੇ ਤੇ ਨਹੀਂ ਗਣਕਾ ਦੇ ਰੋਗੀ ਤਾਜ਼ਾ ਮੰਦ ਤੇ ਉਹਦੇ ਲਈ ਬੇਨਤੀਆਂ ਕਰੀਏ ਕਿ ਦਾਦਾ ਇਹ ਨਜ਼ਰ ਮੇਰੇ ਸਾਡੇ ਤੇ ਨਜ਼ਰ ਤੇਰੀ ਸੁਖ ਪਾਇਆ ਸਰਦਾਰ ਨਾਨਕ ਕੀ ਕਰਦਾ ਤੇਰੀ ਨਜ਼ਰ ਵਿੱਚ ਪਲ ਵਿੱਚ ਕਰਕੇ ਨਾਨਕ ਮਿਹਰ ਦੀ ਬਖਸ਼ੇ ਖੁਸ਼ੀ ਸੁਣਾਉਣੇ ਸ਼ਾਮਾ ਦੇ ਸਿਰ ਸ਼ਾਹ ਵਡੇਰੇ ਦੋਸਤ ਦੇ ਕਿਰਪਾ ਕਿਰਪਾ ਪ੍ਰਭੂ ਕਰਕੇ ਮੰਦਾਸ ਦਾ ਦੁੱਖ ਦਿਦਾਰੇ ਉਹ ਦੁੱਖ ਨਾਸ ਹੋ ਜਾਂਦੇ ਤੇਰੀ ਦ੍ਰਿਸ਼ਟੀ ਬ੍ਰਹਮ ਗਿਆਨੀ ਦੀ ਦ੍ਰਿਸ਼ਟ ਅੰਮ੍ਰਿਤ ਚਾਸੀ ਤੇਰੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਲਿਆ ਦਾਤਾ ਅਮਿਆਂ ਦੀ ਸੁਰ ਕਰਿਆ ਹੈ ਪਰ ਪਾਪ ਸਰਨਾ ਤੇਰੇ ਤੇਰੇ ਸਮਰੱਥ ਹੈ ਤੇਰੀ ਦ੍ਰਿਸ਼ਟੀ ਪਾਪਾਂ ਨੂੰ ਨਾਸ ਕਰਦੀ ਚਲੀ ਜਾਂਦੀ ਹੈ ਅਨੰਦਪੁਰ ਸਾਹਿਬ ਦਾ ਕਿਆ ਦ੍ਰਿਸ਼ ਸੀ ਉਸ ਵੇਲੇ ਜਦੋਂ ਸ਼ਹਿਨਸ਼ਾਹ ਦਮਦਮੇ ਸਾਹਿਬ ਦੇ ਅਸਥਾਨ ਤੇ ਕਿਤੇ ਕੁਝ ਅਸਥਾਨ ਤੇ ਬਹਿ ਜਾਂਦੇ ਸੀ ਹਜ਼ਾਰਾਂ ਲੋਕ ਖੜੇ ਗੁਰੂ ਕਲਵਿੰਦਰ ਪਾਤਸ਼ਾਹ ਦੀ ਦ੍ਰਿਸ਼ਟੀ ਨੂੰ ਦੇਖਦੇ ਸੀ ਕਿ ਮਹਾਰਾਜ ਇੱਕ ਬਸ ਦ੍ਰਿਸ਼ਟੀ ਪੈ ਜਾ ਉਹ ਕੁਛ ਨਹੀਂ ਚਾਹੀਦਾ ਤੁਰੇ ਜਾਂਦੇ ਸਤਿਗੁਰੂ ਦੇ ਚਰਨਾਂ ਦੀ ਕਿਤੇ ਖਾਕ ਪੈ ਜਾ ਮਿੱਟੀ ਮੱਥੇ ਪਾ ਦਾਨ ਇਹ ਹੈ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤੂੜੀ ਦੇਖ ਪਿਆ ਤੇ ਜਿਹੜੇ ਦਿਨਾਂ ਦੇ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਨੰਦਪੁਰ ਸਾਹਿਬ ਤਾਰ ਲਗੇ ਸਨ ਉਸ ਵੇਲੇ ਵਰਤ ਕਰ इतिहास के अनेक कुछ साखियां ऐसे हैं जिन्हें गुरु प्रताप सूर्य के रूप में नहीं है ना तबारी को चाहिए क्या ज्ञान सिंह ने कुछ तबारी के रूप में नहीं आया गुरु बिलास पातशाही शेवी में चाह दिया गुरु बिलास पातशाही दशमी में चाह दिया ਤੇ ਕੁਝ ਇਹਨਾਂ ਸਾਰੇ ਸਰੂਪਾਂ ਦੇ ਵਿੱਚ ਵੀ ਨਹੀਂ ਹੈ ਉਹ ਕੋਈਆਂ ਨੇ ਦਬਿਆ ਇੱਕ ਮਹਾਂਪੁਰਸ਼ ਦਬਿਆ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉੱਥੇ ਆਪ ਆਨੰਦਪੁਰ ਸਾਹਿਬ ਰਿਹਾ ਤੇ ਉਹਦੀ ਜੀਵਨ ਗਾਥਾ ਉਹਨੇ ਜਿਹੜੀਆਂ ਸਾਖੀਆਂ ਉੱਥੇ ਰਹਿ ਕੇ ਦੇਖੀਆਂ ਉਹ ਡਾਕਟਰ ਭਾਈ ਵੀਰ ਸਿੰਘ ਦੇ ਹੱਥ ਲੱਗੀਆਂ ਖੋਜੀ ਸਿੰਘ ਕਿੱਥੋਂ ਲੱਗੀਆਂ ਤੇ ਡਾਕਟਰ ਭਾਈ ਵੀਰ ਸਿੰਘ ਜੀ ਨੇ ਉਹਨਾਂ ਦਾ ਫਿਰ ਦੁਬਾਰਾ ਵੀ ਇਹ ਫਲਾਣੇ ਕੰਮ ਦੇ ਸਾਖੀ ਲਈ ਗਏ ਇਹ ਬੜੀ ਇਮਾਨਦਾਰੀ ਸਰਕਾਰੀ ਸਾਹਿਬ ਨੇ ਇਹ ਕੱਲ੍ਹ ਕੋਈ ਇਹ ਨਾ ਕਹੇ ਵੀ ਸਾਡੀ ਸਾਖੀ ਦੀ ਕਲਪਨਾ ਹੀ ਕੀਤੀ ਹੈ ਪੰਜ ਸਾਹਿਬ ਨੇ ਇਸ ਕਰਕੇ ਮੈਨੂੰ ਮਾਨੇ ਆਪਣਾ ਲਿਖਾਰੀ ਦਾ ਜਿਹੜਾ ਅਸੂਲ ਹੈ ਉਹਨਾਂ ਦਾ ਉਹਦੇ ਵਿੱਚ ਮੈਂ ਤਾਂ ਪਹਿਲੇ ਕਿਹਾ ਕੱਲ੍ਹ ਤੁਸੀਂ ਕਹੋਗੇ ਸੂਰਜ ਪ੍ਰਕਾਸ਼ ਦੀ ਕਥਾ ਸੁਣੀ ਉਹਦੇ ਤੱਕ ਦੇ ਸਾਖੀ ਨਹੀਂ ਜ਼ਰੂਰੀ ਨਹੀਂ ਹੈ ਕਿਸੇ ਵੀ ਮਹਾਂਪੁਰਸ਼ ਦਾ ਜੀਵਨ ਨੂੰ ਸੰਤ ਬਾਬਾ ਫਤਿਹ ਸਿੰਘ ਜੀ ਮਸਤਾਣੇ ਵਾਲੇ ਦਾ ਜੀਵਨ ਲਿਖਿਆ ਹਾਲਾਂਕਿ ਡਬਲ ਐਮ ਏ ਸੀ ਉਸ ਵੇਲੇ ਦੀ ਸੰਤ ਜਰਵੇ ਫਿਰ ਉਹਨਾਂ ਨੇ ਸਾਰੇ ਵੇਲੇ ਜਿੰਨਾ ਜੀਵਨ ਲਿਖਿਆ ਇੱਕ ਦੋ ਹੀ ਸੀ ਬਾਹਰ ਉਹ ਸਾਖੀਆਂ ਬਾਹਰ ਪਈਆਂ ਗਈਆਂ ਨਹੀਂ ਇਸ ਕਰਕੇ ਫਿਰ ਗੁਰੂ ਸਾਹਿਬਾਨਾਂ ਦਾ ਜੀਵਨ ਗੁਰੂ ਸਾਹਿਬਾਨਾਂ ਦੇ ਜੀਵਨ ਨੂੰ ਕੌਣ ਤੇ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਨੰਦਪੁਰ ਸਾਹਿਬ ਦੇ ਜੋਤਾਂ ਜਗਾ ਰਹੇ ਸਨ ਇਹ ਭਾਵੇਂ 22,000 ਦੇ ਪਹਾੜੀਆਂ ਜਿਹੜੇ ਸੀ ਇਹ ਗੁਰੂ ਦੇ ਦੁਸ਼ਮਣ ਬਣ ਗਏ ਦਿੱਲੀ ਦਾ ਤਖ਼ਤ ਗੁਰੂ ਦਾ ਦੁਸ਼ਮਣ ਬਣ ਗਿਆ ਤੇ ਗੁਰੂ ਸਾਹਿਬ ਕਦੇ ਕਿਸੇ ਦੇ ਦੁਸ਼ਮਣ ਨਹੀਂ ਬਣੇ ਗੁਰੂ ਨੇ ਕਿਸੇ ਨੂੰ ਦੁਸ਼ਮਣ ਨਹੀਂ ਸਮਝਿਆ ਪਰ ਗੁਰੂ ਨੂੰ ਲੋਕਾਂ ਨੇ ਦੁਸ਼ਮਣ ਜ਼ਰੂਰ ਸਮਝਿਆ ਸਤਿਗੁਰ ਪੁਰਖ ਨਿਰਵੈਰ ਹੈ ਗੁਰੂ ਨੇ ਕਿਸੇ ਨਾਲ ਵੈਰ ਨਹੀਂ ਉਹਨਾਂ ਦਿਨਾਂ ਦੇ ਅੰਦਰ ਸਰਦੀਪ ਪਠਾਣ ਜਿਹੜੇ ਸਨ ਉਹਨਾਂ ਦੇ ਇੱਕ ਰਾਜ ਘਰਾਣੇ ਵਿੱਚ ਪੱਗ ਲੱਗੀ ਸੀ ਲੱਗਦੀ ਆ ਰਹੀ ਰਾਜ ਪਿਆਰੇ ਰਾਜਿਆਂ ਭਾਈ ਲੋਕ ਪਿਆਰੇ ਹੋਏ ਰਾਜ ਘਰਾਣੇ ਦੇ ਇੱਕ ਪਠਾਣ ਵੱਡਾ ਹੋਣ ਦੇ ਨਾਤੇ ਰਾਜ ਕਰ ਗਿਆ ਰਾਜ ਦਾ ਸਿਰ ਮਿਲ ਗਿਆ ਉਹ ਆਪਣੇ ਬਾਪ ਦੀ ਰਾਜ ਗੱਦੀ ਤੇ ਬਹਿ ਗਏ ਔਰ ਸੋਹਣਾ ਰਾਜ ਚਲਾਇਆ ਉਸਨੇ ਔਰ ਜਿਸ ਦਿਨ ਤੋਂ ਰਾਜ ਗੱਦੀ ਤੇ ਬੈਠਿਆ ਉਹਦੀ ਸਗੇ ਭਰਾ ਦੇ ਪਿੰਡ ਦੇ ਵਿੱਚ ਈਰਖਾ ਦੀ ਗੱਲ ਪ੍ਰਜਲਿਤ ਕਿਤੇ ਮੈਂ ਵੱਡਾ ਹੁੰਦਾ ਮੈਨੂੰ ਰਾਜ ਮਿਲਦਾ ਹੁਣ ਜੰਮਣ ਦੇ ਵਿੱਚ ਕਿਸੇ ਦਾ ਜ਼ੋਰ ਥੋੜੀ ਹੈ ਕਿ ਆਪਣੇ ਆਪ ਨੂੰ ਜੰਮ ਹੋਵੇ ਤਾਂ ਹੈ ਤੇ ਫਿਰ ਆਪਣੇ ਆਪ ਨੂੰ ਮਰ ਹੋਵੇ ਕਿ ਨਹੀਂ ਹੋਵੇ ਜ਼ੋਰ ਦਾ ਜੀਵਨ ਮਰਨ ਦਾ ਜ਼ੋਰ ਦੋਵੇਂ ਗੱਲਾਂ ਨੇ ਸਭ ਨਹੀਂ ਹੁੰਦਾ ਕੁਛ ਲੋਕ ਆਪਣੇ ਹੰਕਾਰ ਵਿੱਚ ਆ ਕੇ ਸੁਣਦੇ ਨੇ ਵੀ ਜਿਹੜੀ ਗੱਲ ਮੈਨੂੰ ਜਿਹੜੀ ਚੀਜ਼ ਪ੍ਰਾਪਤ ਹੋਈ ਮੈਂ ਆਪਣੇ ਬਾਹਾਂ ਤੇ ਜ਼ੋਰ ਨਾਲ ਲਗਾਵਾਂਗਾ ਐਸਾ ਹੈ ਨਹੀਂ ਜਿਹੜੀ ਚੀਜ਼ ਪ੍ਰਾਪਤ ਵਿੱਚ ਨਹੀਂ ਹੈ ਤੁਹਾਡੇ ਬਾਹਾਂ ਦਾ ਬਾਰ ਉਹ ਖਤਮ ਹੋ ਜਾਏਗਾ ਜਿਹੜੀ ਗੱਲ ਪ੍ਰਾਪਤ ਵਿੱਚ ਹੈ ਮਹਾਰਾਜਾ ਵੀਰਾ ਸਿੰਘ ਦੇ ਕਰਮ ਨਿਰਾਸ਼ ਨਹੀਂ ਹੈਗਾ ਹਰ ਵਾਰ ਅਸੀਂ ਜਿੰਨਾ ਰਾਜਾ ਤੱਕ ਮਿਲਿਆ ਪਹਿਲਾ ਮਹਾਰਾਜਾ ਮਰ ਗਿਆ ਤੇ ਦੂਜਾ ਨੇੜੇ ਦਾ ਵਾਰਸ ਨਹੀਂ ਕਹਿੰਦੇ ਰਿਸ਼ਤੇਦਾਰੀਆਂ ਨੂੰ ਦੇਖੋ ਜਿਹੜਾ ਨੇੜੇ ਦੀ ਰਿਸ਼ਤੇਦਾਰੀ ਤੁਹਾਨੂੰ ਵਿਆਹ ਕੇ ਰਾਜਾ ਬਣਾ ਦਿਓ ਤੇ ਮਹਾਰਾਜਾ ਵੀਰਾ ਸਿੰਘ ਦੀ ਚੌਂਕ ਵੀ ਹਲ ਮੋਹਣੇ ਨੂੰ ਕਿਹਾ ਵੀ ਚਲੋ ਇੱਕ ਰਾਜਾ ਦੇ ਤੋਂ ਇਸ ਕਰਕੇ ਛੋਟੇ ਭਰਾ ਦੇ ਮਨ ਦੇ ਵਿੱਚ ਦਿਲ ਖਿਆਲ ਹੋ ਗਿਆ ਕਿ ਰਾਜ ਲੈ ਲਿਆ ਔਰ ਰਾਜ ਲੈਣ ਵਾਸਤੇ ਭਾਵੇਂ ਭਰਾ ਦਾ ਸਿਰ ਵੱਢਣਾ ਪਵੇ ਤਾਂ ਵੀ ਰਾਜ ਲੈ ਦੇਖੋ ਕਿਤੇ ਜਾਓ ਧਰਮ ਸ਼ਾਸਤਰ ਦਾ ਭਰਿਆ ਕਹਿੰਦੇ ਨਾ ਕਿ ਦੇਸ਼ ਦੇਸ਼ ਮੈਂ ਨਾਲ ਹੈ ਤੈਨੂੰ ਹਰ ਇੱਕ ਦੇਸ਼ ਦੇ ਵਿੱਚ ਇਸਤਰੀ ਮਿਲ ਜਾਣਗੀ ਵਿਆਹ ਕਰਾਉਣ ਵਾਸਤੇ ਦੇਸ਼ ਦੇਸ਼ ਮੈਂ ਤਾਂ ਤੈਨੂੰ ਉਹਦੀ ਕੁੱਖ ਤੋਂ ਪੁੱਤਰ ਵੀ ਪੈਦਾ ਕਰਨੇ ਕਬਰ ਚ ਵੀ ਜਾਂਦੇ ਪਰ ਐਸੋ ਦੇਸ਼ ਨਾ ਦੇਖੀਏ ਜਹਾਂ ਸੋ ਤੇ ਭਰਾ ਤੈਨੂੰ ਇਹ ਕੋਈ ਦੇਸ਼ ਨਹੀਂ ਮਿਲੇਗਾ ਜਿੱਥੇ ਤੈਨੂੰ ਸਗਾ ਭਰਾ ਦਿੰਦਾ ਇਹਦੀ ਗੱਲ ਤੈਨੂੰ ਮਾਂ ਨਹੀਂ ਮਿਲ ਸਕਦੀ ਦੁਨੀਆਂ ਢੂੰਡਣ ਪਤਨੀਆਂ ਨੂੰ ਪਤੀ ਮਿਲ ਜਾਣਗੇ ਪਤੀਆਂ ਨੂੰ ਪਤਨੀਆਂ ਮਿਲ ਜਾਣਗੀਆਂ ਔਲਾਦ ਮਿਲ ਜਾਏਗੀ ਇੱਕ ਮਾਂ ਦੇ ਪੇਟ ਤੋਂ ਜੰਮੇ ਹੋਏ ਭੈਣ ਭਰਾ ਕਦੀ ਨਹੀਂ ਮਿਲਣਗੇ ਕਦੀ ਨਾ ਮਾਵਾ ਇਹ ਅਮੋਲ ਵਸਤੂ ਹੈ ਇਸ ਵਿੱਚ ਜਿਹੜੀ ਚੀਜ਼ ਮਿਲੇ ਨਹੀਂ ਸਕਦੀ ਉਹਦਾ ਧਿਆਨ ਰੱਖਦੇ ਪਰ ਇਸ ਨੇ ਮਨ ਦੇ ਵਿੱਚ ਧਾਰਨ ਕਰ ਲਿਆ ਜਿਹਦੇ ਕੋਲ ਤਾਕਤ ਆ ਜਾਂਦੀ ਤਾਕਤ ਦੇ ਨਾਲ ਇੱਕ ਬਿਮਾਰੀ ਵੀ ਆ ਜਾਂਦੀ ਕਿਹੜੀ ਪੌਮੇ ਆ ਜਾਂਦੇ ਤਾਕਤ ਦੇ ਨਾਲ ਹੀ ਆਉਂਦੀ ਹੈ ਇਹ ਨਹੀਂ ਹੈ ਵੀ ਤਾਕਤ ਪਹਿਲਾਂ ਆ ਗਈ ਤੇ ਪਿੱਛੋਂ ਪੌਮੇ ਪਿੱਛੇ ਗੜਤੀ ਰਲ ਜਾਂਦਾ ਉਹ ਨਾਲ ਹੀ ਆਉਂਦੀ ਜਿਸ ਦਿਨ ਤਾਕਤ ਆਉਂਦੀ ਉਹਦੇ ਵਿੱਚ ਮਿਲ ਜਾਂਦੀ ਪੌਮੇ ਤਾਕਤ ਦੇ ਨਾਲ ਜਦੋਂ ਪੌਮੇ ਰਲ ਗਈ ਤੇ ਫਿਰ ਤਾਕਤ ਦੀ ਵਰਤੋਂ ਜਿਹੜੀ ਹੈ ਕਵਰਤੋਂ ਵਿੱਚ ਬਦਲ ਜਾਂਦੀ ਸਹੀ ਨਹੀਂ ਕਰੇ ਕਰਦਾ ਭਾਵੇਂ ਰਾਜਨੀਤਿਕ ਲੋਕ ਭਾਵੇਂ ਪੁਰਾਣੇ ਸੀ ਭਾਵੇਂ ਹੁਣ ਵਾਲੇ ਨੇ ਕੰਮ ਸਾਰਾ ਦੇਖ ਲਏ ਜਦੋਂ ਤਾਕਤ ਆ ਗਈ ਮੈਂ ਇੱਕ ਜਦੋਂ ਮੇਰੇ ਕੋਲ ਗੁਰਬੀਰ ਸਿੰਘ ਆਇਆ ਮੈਂ ਉਹਨੂੰ ਸਚੇਤ ਕੀਤਾ ਵੀ ਬੇਟਾ ਧਿਆਨ ਰੱਖੀ ਕਰਦਾ ਤੂੰ ਸਾਰੇ ਪਾਸੇ ਵਿਚਰਦਾ ਧਾਰਮਿਕ ਲੋਕਾਂ ਚ ਵੀ ਇਹ ਰਾਜਨੀਤਿਕ ਨਾਂ ਲੈ ਕੇ ਦੱਸਿਆ ਕਿ ਇਹ ਜਿਹੜਾ ਰਾਜਨੀਤਿਕ ਹੁੰਦਾ ਹੈ ਜਿੰਨਾ ਨੂੰ ਮੈਂ ਜਾਣਦਾ ਉਹਨਾਂ ਕੋਲ ਨਹੀਂ ਜਾਣਦਾ ਕਿਉਂਕਿ ਤੂੰ ਉਹਨੇ ਜੰਮਿਆ ਸੀ ਤਾਂ ਮੈਂ ਨਹੀਂ ਜਾਣਦਾ ਮੈਂ ਇਹਦੇ ਕਈ ਵਾਰ ਇਹਦੇ ਕਈ ਰੂਪ ਦੇਖੇ ਜਦੋਂ ਇਹ ਸੱਤਾ ਵਿੱਚ ਹੁੰਦਾ ਹੈ ਉਦੋਂ ਇਹ ਹੋਰ ਤਰ੍ਹਾਂ ਦਾ ਹੁੰਦਾ ਹੈ ਜਦੋਂ ਸੱਤਾ ਹੀਣ ਹੁੰਦਾ ਹੈ ਉਦੋਂ ਹੋਰ ਤਰ੍ਹਾਂ ਦਾ ਹੁੰਦਾ ਹੈ ਇਹ ਬਦਲਾਅ ਵਾਲਾ ਬੰਦਾ ਚੰਗਾ ਵਕਤੀ ਤੌਰ ਤੇ ਉਹ ਕਹਿੰਦੇ ਮੈਂ ਤੁਹਾਨੂੰ ਸਚੇਤ ਲਗਾਂ ਮਦਰ ਵਾਸਤੇ ਤੇਰੇ ਮਗਰ ਹੋਏ ਫਿਰ ਦੱਸ ਕੇ ਦੱਸ ਚੇਤ ਨਹੀਂ ਆਪਣੀ ਧਾਰਮਿਕ ਜ਼ਿੰਦਗੀ ਹੈ ਧਰਮ ਵੱਡਾ ਜਿਹੜਾ ਹੈ ਤੇ ਜਦੋਂ ਤਾਕਤ ਆਈ ਤੇ ਹੋਮੇ ਆ ਗਏ ਹੋਮੇ ਆਈ ਤਾਕਤ ਕਬਰ ਤੋਂ ਵਿੱਚ ਬਦਲ ਗਈ ਉਸ ਤਾਕਤ ਦੇ ਨਾਲ ਨੇਕੀ ਕਰਨੀ ਸੀ ਨੇਕੀ ਤੇ ਭਲਾਈ ਦਾ ਪਾਠ ਹੋ ਗਿਆ ਬਦੀ ਦੇ ਪੱਖ ਵਿੱਚ ਆ ਗਿਆ ਬੇਇਨਸਾਫੀ ਕਰਨ ਲੱਗ ਪਿਆ ਗਰੀਬਾਂ ਦੇ ਗਲ ਕੱਪਣ ਲੱਗ ਪਿਆ ਜ਼ੁਲਮ ਕਰਨ ਲੱਗ ਗਿਆ ਜ਼ੋਰ ਦੇ ਨਾਲ ਤੇ ਲੋਕਾਂ ਦੀ ਜ਼ਬਾਨ ਤੇ ਆ ਗਿਆ ਦੇਖੋ ਜੀ ਸੱਤੇ ਸਕਦੇ ਦਾ ਸੱਤੀ ਗਈ ਸੌ ਹੈ ਕੀ ਕਰ ਸਕਦੇ ਤੇ ਲੋਕ ਉਹਨੂੰ ਚਾਲ ਪੈਣ ਲੱਗ ਗਏ ਜ਼ੁਲਮ ਕਰਨ ਵਾਲੇ ਇੱਥੇ ਰਾਵਣ ਵਰਗੇ ਜ਼ੁਲਮ ਕਰਕੇ ਚਲੇ ਗਏ ਹਰਨਾਸ ਵਰਗੇ ਚਲੇ ਗਏ ਕੰਸ ਵਰਗੇ ਅਤਿਆਚਾਰ ਚਲੇ ਗਏ ਲੋਕਾਂ ਨੇ ਰੱਜ ਕੇ ਭੰਡਿਆ ਔਰ ਉਹਨਾਂ ਦੀ ਵਿਆਖਿਆ ਕੀਤੀ ਜਿਹਨਾਂ ਦੇ ਨਾਲ ਬੇਇਨਸਾਫੀ ਹੋਵੇ ਉਹਨਾਂ ਦੇ ਹੱਕ ਤੇ ਹੰਝੂ ਵਹਾਏ ਪਰ ਹੰਝੂ ਵਹਾਉਣ ਵਾਲਿਆਂ ਦੇ ਵਿੱਚੋਂ ਜਦੋਂ ਵੀ ਤਾਕਤ ਆਇਆ ਤੇ ਕੰਮ ਉਹਨੇ ਜ਼ਰੂਰ ਕੀਤਾ ਕੱਲ ਹੰਝੂ ਵਹਾਉਂਦਾ ਸੀ ਇਹਨੇ ਬੇਇਨਸਾਫੀ ਕੀਤੀ ਜਦੋਂ ਆਪ ਉੱਥੇ ਆ ਗਏ ਤੇ ਮੁੜ ਕੇ ਉਹ ਕੰਮ ਨਹੀਂ ਕੀਤਾ ਇਹ ਸਿਲਸਿਲਾ ਚੱਲਦਾ ਰਹੇ। ਅੱਜ ਵੀ ਚੱਲਦਾ, ਪਿੱਛੇ ਵੀ ਚੱਲਦਾ, ਅੱਗੇ ਵੀ ਚੱਲਦਾ ਰਹੇ। ਮੁਕਦੀ ਗੱਲ ਵੀ ਉਸ ਪਠਾਨ ਦੇ ਪੁੱਤਰ ਨੂੰ ਮਨ ਵਿੱਚ ਧਾਰ ਲਈ ਕਿ ਮੈਂ ਆਪਣੇ ਸਕੇ ਭਰਾ ਦੀ ਮਾਰ ਲਈ। ਫਿਰ ਸੋਚਿਆ ਜਦੋਂ ਮੈਂ ਭਰਾ ਨੂੰ ਮਾਰ ਦਿੱਤਾ, ਇਹਦੇ ਪੁੱਤਰ ਨੂੰ ਰਾਜ ਮਿਲ ਜਾਣਾ, ਮੈਨੂੰ ਕਿਵੇਂ ਮਿਲੂਗਾ? ਫਿਰ ਫੈਸਲਾ ਕੀਤਾ ਵੀ ਇਹਦਾ ਪੁੱਤ ਵੀ ਮਾਰ ਦੇਣਾ। ਮੈਂ ਇਹ ਸਕੀਮ ਬਣ ਗਈ, ਇਹਦੇ ਘਰ ਵਾਲੀ ਨੂੰ ਵੀ ਮਾਰਨਾ ਪਿਆ। ਮੁਕਦੀ ਗੱਲ ਕਿ ਮੈਂ ਭਰਾ ਦਾ ਟੱਬਰ ਦਾ ਇੱਕ ਜੀ ਨੀ ਛੱਡਣਾ, ਸਾਰੇ ਮਾਰਨੇ, ਇੱਕ ਰਾਤ ਵਿੱਚ ਮਾਰਨਾ। ਇਹ ਆਪਣੀ ਦ੍ਰਿੜਤਾ ਦੇ ਅਨੁਸਾਰ ਅਚਮਚ ਇੱਕ ਰਾਤ ਐਸੀ ਧਿਆਨ ਕਰੀ ਕਿ ਇਹਨੇ ਆਪਣੇ ਵੱਡੇ ਭਰਾ ਦਾ ਕਤਲ ਕਰ, ਆਪਣੀ ਵੱਡੀ ਭਰਜਾਈ ਜਿਹੜੀ ਮਾਵਾਂ ਵਾਲੀ ਹੁੰਦੀ ਹੈ ਉਹ ਵੀ ਪੜ ਸਕੀ, ਇਹਨੇ ਭਰਾ ਦੇ ਨਿਆਣੇ ਪੜ ਸਕੇ। ਹਮੇਸ਼ਾ ਲੜਕੀ ਦੇ ਵਿੱਚ ਕਈ ਵਫ਼ਾਦਾਰ ਨੌਕਰ ਹੁੰਦੇ ਨਾ, ਤੇ ਵੱਡੇ ਲੜਕੇ ਨੂੰ ਕਹਿੰਦਾ ਪੱਗਾ ਵੀ ਪਾਣਾ ਇਹੋ ਜਿਹਾ ਵਰਤਣਾ, ਤੂੰ ਜੇ ਜਾਣ ਜਾ ਸਕਦਾ ਨਹੀਂ। ਇਸ ਪਠਾਨ ਦਾ ਵੱਡਾ ਪੁੱਤਰ ਅੱਖ ਬਚਾ ਕੇ ਰਾਤ ਦੇ ਅੰਧੇਰੇ ਵਿੱਚ ਰਾਜ ਦੇ ਨਾਲੋਂ ਮਾਲ ਦੇ ਨਾਲੋਂ ਆਪਣੀ ਜਾਨ ਨੂੰ ਕੀਮਤੀ ਸਮਝਦਾ ਹੋਇਆ ਰਾਤ ਜਾਨ ਬਚਾ ਆਪਣੇ ਪ੍ਰਾਣਾਂ ਦੀ ਰੱਖਿਆ। ਤੁਰਿਆ ਜਿਸ ਤਰ੍ਹਾਂ ਦਰਖਤ ਦਾ ਪੱਤਾ ਸੁੱਕਾ ਹੋਇਆ, ਹਵਾ ਉਗਾ ਕੇ ਲੈ ਜਾਂਦੀ ਹੈ, ਉਹਦੇ ਬਸ ਕੁਛ ਨਹੀਂ ਹੁੰਦਾ। ਇਹਦੀ ਪ੍ਰਣਾਲੀ ਉਹਦੇ ਕਦਮ ਵੱਧ ਕੇ ਕਿ ਮੈਂ ਇੱਥੋਂ ਨਿਕਲਾਂ, ਜਾਣਾ ਕਿੱਥੇ ਕੋਈ ਹੁੰਦਾ, ਮੰਦਰ ਤਾਂ ਹੈ ਹੀ ਨਹੀਂ, ਮਾਰਗ ਮਾਰਗ ਸੀ। ਕਈ ਵਾਰ ਮਾਰਗ ਤੇ ਤੁਰਿਆ ਹੋਇਆਂ ਨੂੰ, ਕਦਮ ਪੁੱਟਦਿਆਂ ਹੋਇਆਂ ਨੂੰ ਕੋਈ ਮੰਦਰ ਦੱਸਣ ਵਾਲਾ ਮਿਲ ਜਾਂਦਾ ਹੈ ਕਿ ਕਾਕਾ ਇਧਰ ਨੂੰ ਤੁਰ, ਤੇਰਾ ਫਾਇਦਾ ਹੋ ਜਾਏਗਾ, ਦਿਸ਼ਾ ਵੀਣ ਹੋ ਕੇ ਨਾ ਤੁਰ, ਨਿਰਧਾਰਤ ਕਰਕੇ ਤੁਰ, ਨਿਸ਼ਚਿਤ ਕਰ ਤੇਰੀ ਮੰਦਰ ਕੀ ਹੈ। ਤੇ ਇਹ ਹਿੰਦੁਸਤਾਨ ਦੀ ਸਰਹੱਦ ਤੇ ਆਪਣਾ ਦੇਸ਼ ਛੋੜ ਕੇ ਪ੍ਰਦੇਸ਼ ਕੀਤਾ, ਇਹਨੇ ਆਪਣਾ ਘਰ ਛੋੜ ਕਿਤੇ ਮਜ਼ਦੂਰੀ ਮਿਲ ਜਾਂਦੀ ਹੈ ਕਰ ਲੈਂਦਾ। ਜਿਹੜਾ ਘਰ ਤੋਂ ਖਾਣ ਪੀਣ ਦਾ ਤੋਸ਼ਾ ਲੈਂਦਾ ਸੀ ਉਹ ਮੁੜ ਗਿਆ, ਕੱਪੜੇ ਛੁੱਟ ਗਏ, ਢਿੱਡੋਂ ਪੈਂਦਾ ਹੈ, ਕਦੇ ਰੋਂਦਾ ਹੈ ਮਾਂ ਨੂੰ ਯਾਦ ਕਰਕੇ, ਕਦੇ ਰੋਂਦਾ ਹੈ ਆਪਣੇ ਅੱਬਾ ਨੂੰ ਯਾਦ ਕਰਕੇ, ਕਦੇ ਕਹਿੰਦਾ ਖੁਦਾ ਕੀ ਕਸੂਰ ਹੋ ਗਿਆ ਸੀ ਮੇਰੇ ਅੱਬਾ ਤੋਂ ਸਗਾ ਭਰਾ ਸਗੇ ਭਰਾ ਨੂੰ ਮਾਰ ਦਿੱਤਾ, ਕਿਸੇ ਜੰਗ ਵਿੱਚ ਨਹੀਂ ਮਰਿਆ, ਉਹਦਾ ਈਰਖਾ ਦੀ ਜੰਗ ਵਿੱਚ ਆਪਣੇ ਘਰ ਚ ਹੀ ਮਰ ਗਿਆ, ਕਿਸੇ ਨੇ ਨਹੀਂ ਮਰਿਆ। ਕਿਸੇ ਕੋ ਰੋਗ ਮਾਰ ਲੈਂਦੇ ਨੇ ਬਿਮਾਰੀਆਂ, ਕਿਸੇ ਕੋ ਲੋਕ ਮਾਰ ਲੈਂਦੇ ਹਨ, ਖੁਦ ਬ ਖੁਦ ਕੋਈ ਨਹੀਂ ਮਰਦਾ, ਮਿਹਰਬਾਨ ਲੋਕ ਮਾਰ ਲੈਂਦੇ ਹਨ। ਇੱਥੇ ਮਿਹਰਬਾਨ ਲੋਕ ਮਾਰ ਇਹ ਬਣਿਆ ਕਿਹਾ ਤਾਂ ਸੰਸਾਰ, ਮੇਰਾ ਚਾਚਾ ਮੈਨੂੰ ਇੰਨਾ ਪਿਆਰ ਕਰਦਾ ਸੀ, ਮੈਨੂੰ ਪੁੱਤਰਾਂ ਦੀ ਤਰ੍ਹਾਂ ਸਮਝਦਾ ਸੀ, ਕਦੇ ਮਰੇ ਹੋਏ ਸੰਬੰਧੀਆਂ ਨੂੰ ਯਾਦ ਕਰਕੇ ਹੰਝੂ ਵਹਾਉਂਦਾ ਹੈ, ਕਦੇ ਗਏ ਹੋਏ ਰਾਜ ਦੀ ਕਲਪਨਾ ਕਰਦਾ ਹੈ, ਤੇ ਕਿਤੇ ਆਪਣੀ ਇਸ ਮੁਸੀਬਤ ਬਾਰੇ ਸੋਚਦਾ ਕਿ ਮੇਰਾ ਬਣਿਆ। ਸਰਹੱਦ ਪਾਰ ਕਰਕੇ ਲਾਹੌਰ ਸ਼ਹਿਰ ਪਹੁੰਚ ਗਏ, ਲਾਹੌਰ ਤੋਂ ਬਾਅਦ ਫਿਰ ਤੁਰਿਆ ਇਹ ਸੁਲਤਾਨਪੁਰ ਆ ਗਿਆ। ਇਹ ਸੁਲਤਾਨਪੁਰ ਤੋਂ ਬਾਅਦ ਫਿਰ ਇਹ ਜਲੰਧਰ ਆ ਇਸ ਲੰਬੇ ਮਾਰਗ ਦੇ ਵਿੱਚ ਜਲੰਧਰ ਤੋਂ ਹੁਸ਼ਿਆਰਪੁਰ ਵਾਲੇ ਪਾਸੇ ਨੂੰ ਇਹਦੇ ਕਦਮ ਕਦੇ ਇਹ ਹੁਸ਼ਿਆਰਪੁਰ ਵਾਲੇ ਪਾਸੇ ਨੂੰ ਤੁਰਦੇ ਆ। ਭੁੱਖ ਲੱਗੀ ਹੈ, ਰੋਟੀ ਚੁਣੀ, ਇੱਕ ਇੱਕ ਦਿਨ ਕਰਕੇ ਭੁੱਖ ਦੇ ਨਾਲ ਮੁਕਾਬਲਾ ਕਰਦਾ ਗਿਆ। ਇੱਕ ਸਬੰਧੀਆਂ ਦੇ ਵਿਛੋੜੇ ਦਾ ਦੁੱਖ, ਇੱਕ ਭੁੱਖ ਦਾ ਦੁੱਖ, ਇੱਕ ਸਿਰ ਤੇ ਕੋਈ ਕੋਈ ਬਿਰਤਾ ਦਾ ਦੁੱਖ, ਉਪਰੀ ਕੋਪਰੇ ਨੂੰ ਆਪਣਾ ਹੈ ਕੋਈ ਹੁਣ ਸੋਚਦਾ ਵੀ ਸੰਸਾਰ ਤਾਂ ਮੇਰਾ ਗਿਆ ਕੁਝ, ਦੁਨੀਆਂ ਮੇਰੀ ਗੁਜ਼ਰ ਗਈ ਤੇ ਹੁਣ ਮੈਂ ਦੀਨ ਨੂੰ ਸਮਝ ਲਵਾਂ। ਦੁਨੀਆਂ ਤਾਂ ਰਹੀ ਕੋਈ, ਜਿਸ ਦੁਨੀਆਂ ਵਿੱਚ ਮਾਂ ਨਹੀਂ ਰਹੀ, ਪਿਓ ਨਹੀਂ ਰਿਹਾ, ਭਰਾ ਨਹੀਂ ਰਹੇ, ਰਾਜ ਨਹੀਂ ਰਿਹਾ, ਕੁਛ ਵੀ ਨਹੀਂ ਰਿਹਾ ਤੇ ਮੈਨੂੰ ਲੱਗਦਾ ਇਹਦੇ ਲਈ ਦੀਨ ਦੇ ਲਈ ਮੈਨੂੰ ਕੋਈ ਕਾਮਲ ਫਕੀਰ ਚਾਹੀਦਾ, ਮੈਨੂੰ ਮੁਰਸ਼ਦ ਚਾਹੀਦਾ। ਬਾਹਰ ਮੁਰਸ਼ਦਾਂ ਰਾਹ ਨਹੀਂ ਹੱਥ ਹੁੰਦੇ, ਮੈਨੂੰ ਮੁਰਸ਼ਦ ਚਾਹੀਦਾ ਤੇ ਮੈਂ ਉਸ ਨੂੰ ਪੀਰ ਬਣਾ ਕੇ ਉਹਦਾ ਮਰੀਦ ਬਣ ਕੇ ਮੈਂ ਕੀ ਕਰਾਂ ਤੇ ਦੁਨੀਆਂ ਤੋਂ ਦੇਖਦੀ ਧੋਖੇ ਧੁੱਖ ਹੈ। ਜਿਸ ਦੁਨੀਆਂ ਵਿੱਚ ਸਕੇ ਤਾਂ ਸਾਨੂੰ ਸਕਦਾ ਭਰਾ ਮਾਰ ਸਕਦਾ, ਇਸ ਦੁਨੀਆਂ 'ਚ ਹੋਰ ਕੀ ਆ ਸਕਦੀ ਹੈ, ਛੱਡ ਦੋ ਕੁਛ ਨਹੀਂ, ਸਭ ਵੀ ਥੋੜ੍ਹੀ ਝੂਠਾ ਇਹ ਸੰਸਾਰ ਕਿਸ ਨੂੰ ਚਾਹੀਦਾ। ਇਸ ਪਠਾਨ ਦੇ ਪੁੱਤ ਨੂੰ ਅੱਜ ਇਹ ਸਾਬਤ ਹੋ ਗਿਆ ਕਿ ਦੁਨੀਆਂ ਦੀ ਤਰੀਕੀ ਝੂਠੀ ਹੈ, ਜੋ ਗੁਰੂ ਤੇਗ ਬਹਾਦਰ ਸਾਹਿਬ ਝੂਠੀ ਦੇਵੀ ਪ੍ਰੀਤ ਜਗਤ ਮੈਂ ਸਜ਼ਾ ਵਾਸਤੇ ਜਦੋਂ ਨਿਸ਼ਚਿਤ ਕੀਤਾ ਮੈਂ ਉਹ ਫਾਸੀ ਦੇ ਤਖ਼ਤੇ ਤੇ ਕੋਲ ਜਾ ਕੇ ਦੇਖਿਆ ਮੈਂ ਉਹਨੂੰ ਕਿਹਾ ਵੀ ਮੇਰੇ ਫਾਕੇ ਦਾ ਵਿੱਚ ਫਾਸੀ ਬੋਲੀ ਦਿੰਦੇ ਰਹੇ ਹੋ ਤੇ ਉਹਨਾਂ ਨੇ ਫਾਇਰ ਕਰ ਦਿੱਤਾ ਪਹਿਲਾਂ ਤਾਂ ਕਹਿੰਦੇ ਤੁਸੀਂ ਦੇਖ ਕੇ ਕੀ ਕਰਨਾ ਮੈਂ ਜਾਂਚ ਕਰਕੇ ਸਾਰਾ ਦੇਖਿਆ ਪਰਿਵਾਰ ਵੀ ਦੇਖਿਆ ਸਭ ਸਿਸਟਮ ਦੇਖਿਆ ਉਹ ਕਹਿੰਦੇ ਜੀ ਬ੍ਰਾਹਮਣ ਨੂੰ ਜਦੋਂ ਕੱਢਿਆ ਬਾਹਰ ਕਹਿੰਦੇ ਜੀ ਕੁੱਕਾਂ ਮਾਰਿਓ ਕਹਿੰਦੇ ਤੁਸੀਂ ਕੀ ਕਰਨ ਲੱਗੇ ਹੋ ਤੁਸੀਂ ਜੇ ਫਾਸੀ ਦੇ ਦਿਨ ਤੇ ਜੱਟ ਹੁੰਦੇ ਤੇ ਭਾਵਨਾ ਨੂੰ ਥੋੜੀ ਫਸਦੀ ਕਿ ਅੱਗੇ ਲਾਇਆ ਬਈ ਜੱਟ ਨੂੰ ਵੀ ਫਾਇਦੇ ਦੋ ਅਪਰਾਧ ਹੋਣ ਕਰੇ ਜੱਟ ਨੂੰ ਵੀ ਫਾਇਦੇ ਦੋ ਕਿਹਦਾ ਦੇਖੋ ਅੱਗੇ ਤੁਸੀਂ ਉਹ ਚੀਕਦੇ ਚੀਕਦੇ ਨੂੰ ਫੜ ਕੇ ਪਾ ਦਿੱਤਾ ਕਹਿੰਦੇ ਜੀ ਚੀਕਿਆ ਬੜਾ ਕਹਿੰਦਾ ਕਹਿੰਦੇ ਤੂੰ ਫੜ ਕੇ ਜੇ ਤਾਂ ਪਾਏ ਇਕੱਲੇ ਮਨ ਤੋਂ ਵੀ ਬਹੁਤ ਬੜਾ ਦੁੱਖ ਹੈ ਜਿਹਦੀ ਲਿਬਰਟੀ ਆ ਚਾਹੀਦੀ ਇਕਾਂਤ ਹੈ ਉਹਨੂੰ ਮੇਲਾ ਚਾਹੀਦਾ ਹੈ ਸਰੀਰ ਕਿਹਾ ਜੋ ਗਿਆ ਕਿਸੇ ਨੇ ਮਜ਼ਦੂਰੀ ਕਿੰਨੀ ਰੱਖਣਾ ਸੱਤ ਦਿਨ ਦਾ ਭੁੱਖਾ ਹੈ ਫੈਸਲਾ ਕੀਤਾ ਵੀ ਹੁਣ ਜੋ ਵੀ ਮਿਲ ਜਾਏ ਪੱਖ ਪੱਖ ਜੈ ਜੈ ਖਾਓ ਨਿਗਰ ਵਾਲੀ ਗੱਲ ਹੁਣ ਭੁੱਖਾ ਪੱਖਾ ਲੱਭ ਰਿਹਾ ਕੁਛ ਖਾਣ ਨੂੰ ਮਿਲੇ ਬਿਰਸ਼ਾ ਦਾ ਫਲ ਨਾ ਮਿਲਿਆ ਅਨਾਜ ਨਾ ਮਿਲਿਆ ਨਾ ਕੱਚਾ ਨਾ ਭੁੱਖਾ ਨਾ ਕੰਧ ਮਿਲਿਆ ਨਾ ਮੂਲ ਮਿਲਿਆ ਕੁਛ ਨਾ ਮਿਲਿਆ ਤਾਂ ਮਿਲਿਆ ਕਿ ਇੱਕ ਪੁੱਤੀ ਦਾ ਕਤੂਰਾ ਸਾਹਮਣੇ ਨਿਗਰ ਪੈ ਗਿਆ ਇਹਨੇ ਪੁੱਤੀ ਦਾ ਕਤੂਰਾ ਚੁੱਕ ਲਿਆ ਕੱਚ ਦੇ ਵਿੱਚ ਚੁੱਕਿਆ ਅੰਦਰ ਦੀ ਆਵਾਜ਼ ਉੱਠੀ ਤੂੰ ਪਠਾਨ ਦਾ ਪੁੱਤਰ ਕਿੱਥੇ ਜਾਏਗਾ ਤੂੰ ਇਹ ਗੋਸ਼ਤ ਹਰਾਮ ਹੈ ਯਾਨੀ ਇਹ ਮਾਸ ਹਰਾਮ ਹੈ ਤੂੰ ਖਾ ਨਹੀਂ ਸਕਦਾ ਤੇ ਫਿਰ ਅੰਦਰ ਤੋਂ ਭੁੱਖ ਨੇ ਆਵਾਜ਼ ਦਿੱਤੀ ਤੇ ਪਿਓ ਦਾ ਰਾਜ ਨੀ ਮੁਕਮ ਆਉਣਾ ਤੇ ਹੁਣ ਭੁੱਖ ਲੱਗੀ ਹੈ ਭੁੱਖ ਮਿਟਾਉਣ ਵਾਸਤੇ ਜੋ ਮਿਲਦਾ ਖਾ ਲੈ ਪੇਟ ਦੀ ਅੱਗ ਨੇ ਕਿਹਾ ਤੇਰੇ ਲਈ ਜਾਇਜ਼ ਹੈ ਉਹਦੀ ਜ਼ਮੀਰ ਕਹਿੰਦੀ ਹੈ ਨਜਾਇਜ਼ ਹੈ ਲੜਾਈ ਹੁੰਦੀ ਰਹੀ ਕਦੇ ਕੁੱਤੀ ਨੇ ਕਦੂਰੇ ਵੱਲ ਵੇਖ ਲੈ ਇਹ ਵੀ ਨਜ਼ਾਰਾ ਜਾ ਰਿਹਾ ਮੈਂ ਆਪਣੀ ਭੁੱਖ ਵਾਸਤੇ ਇਹਨੂੰ ਖਾਊਂਗਾ ਪਰ ਹੁਣ ਕੀ ਕਰਾਂ ਉਹਦੇ ਸਿਰ ਤੇ ਹੱਥ ਵੀ ਫੇਰਦਾ ਕਹਿੰਦਾ ਸੱਜਣਾ ਹੁਣ ਕਰਾਂ ਕਿ ਮੈਂ ਆਪਣੀ ਜਾਨ ਬਚਾਉਣ ਵਾਸਤੇ ਤੇਰੀ ਤੇਰੀ ਬਲੀ ਤਾਂ ਦੇਣੀ ਪੈਣੀ ਹੁਣ ਹੁਣ ਕੁੱਤੇ ਨੂੰ ਖਾਣ ਵਾਸਤੇ ਭੁੰਨਣ ਦੇ ਲਈ ਅੱਗ ਚਾਹੀਦੀ ਉੱਧਰ ਮਿਲ ਗਿਆ ਕੱਚਾ ਥੋੜੀ ਹੁਣ ਜਿਹੜੇ ਮਾਸ ਬਣ ਗਏ ਹਨ ਜਿਹੜਾ ਜਿਹਾ ਮਰਜ਼ੀ ਮਿਲਿਆ ਇਹ ਚੱਕਦੇ ਨੇ ਸਾਰਾ ਕੁਛ ਮੈਂ ਦੇਖਿਆ ਉੱਥੇ ਫਿਰੋਜ਼ਪੁਰ ਖੇਡ ਦੇ ਵਿੱਚ ਇੱਕ ਦਿਨ ਸਵੇਰੇ ਜਦੋਂ ਮੈਂ ਕਥਾ ਕਰਨ ਵਾਸਤੇ ਜਾਣਾ ਸੀ ਬਿਆਸੀ ਦੀ ਗੱਲ ਹੈ ਨਾਲ ਦੇ ਵਿਦਿਆਰਥੀ ਸੀ ਸਾਰਾ ਜਿਹਾ ਨਾਲ ਲੈ ਗਏ ਸੀ ਸੰਥਿਆ ਨਾਲ ਖੜੇ ਆਪਣੇ ਵਿਦਿਆਰਥੀ ਕੁਛ ਕੁਛ ਚਲੇ ਗਏ ਸੰਥਿਆ ਚੱਲਦੀ ਰਹੂਗੀ ਨਾਲੇ ਉਹ ਅਪਰਾਧੀਆਂ ਵਾਲੀ ਸਜ਼ਾ ਹੋਰ ਹੁੰਦੀ ਹੈ ਜਿੱਦਾਂ ਸਾਰੇ ਪੰਥ ਦੀ ਪਾਸ ਸੀ ਥੋੜ੍ਹਾ ਸਾਲ ਆਪ ਵਿੱਚ ਸੀ ਉੱਥੇ ਸਾਡੇ ਨਾਲ ਉਹ ਜਦੋਂ ਮੈਂ ਸਵੇਰੇ ਸਵੇਰੇ ਨਿਰਣੇ ਕਰਦਾ ਜਦੋਂ ਅਸੀਂ ਕਹਿੰਦੇ ਦੇਖ ਕੇ ਦੇਖ ਦੇਖ ਕੇ ਥੋੜ੍ਹੇ ਬਹੁਤ ਲੱਗੀ ਹੋ ਗਿਆ ਜਦ ਦੇਖਿਆ ਹੇਠਾਂ ਗੱਡੀਆਂ ਹੀ ਗੱਡੀਆਂ ਗੱਡੀਆਂ ਪਈਆਂ ਉਹ ਮੈਂ ਕਿਹਾ ਕੀ ਗੱਲ ਹੋ ਗਈ ਇੱਥੇ ਰੋਡ ਵਿੱਚ ਆ ਕੇ ਅੱਡਾ ਰੋਡੀ ਬਣ ਗਈ ਹੈ ਕਹਿੰਦੇ ਜੀ ਇਹ ਸਾਰੇ ਆਪਣੇ ਲਾਣੇ ਦੇ ਪ੍ਰਤਾਪ ਹੈ ਜਿਹੜੇ ਆਏ ਹੋਏ ਧਰਮ ਯੁੱਧ ਮੋਰਚੇ ਚ ਮੈਂ ਕਹਿੰਦੇ ਧਰਮ ਯੁੱਧ ਮੋਰਚਾ ਹੋ ਗਿਆ ਕਿ ਹੱਡ ਯੁੱਧ ਮੋਰਚਾ ਸ਼ੁਰੂ ਹੋ ਗਿਆ ਕਿ ਹੱਡ ਖਾਣ ਵਾਲਾ ਇਹ ਕੀ ਗੱਲ ਬਣ ਗਈ ਹੈ ਇਹ ਮੋਰਚੇ ਜਿੱਤਣ ਦੀ ਕੀ ਕਰਨੀ ਹੈ ਮੈਂ ਹੈਰਾਨ ਰਹਿ ਗਿਆ ਤੇ ਮੈਂ ਉੱਥੇ ਜਿਹੜਾ ਗ੍ਰੰਥੀ ਸੀ ਸਾਹਿਬ ਸਿੰਘ ਮੈਂ ਪੁੱਛਿਆ ਸਾਹਿਬ ਸਿੰਘ ਜੀ ਬਈ ਇਹ ਕਿਆ ਬਾਤ ਹੈ ਕਹਿੰਦੇ ਜੀ ਦੇਖੋ ਵੀ ਹਫ਼ਤੇ ਦੇ ਵਿੱਚ ਇੱਕ ਦਿਨ ਜਿਹੜੇ ਮਾਸ ਪਾਉਂਦੇ ਨੇ ਉਹਨਾਂ ਨੂੰ ਮਾਸ ਦਿੰਦੇ ਹਾਂ ਵੀ ਸਰਕਾਰ ਵੱਲੋਂ ਆਰਡਰ ਹੈ ਜਿਹੜੇ ਮਾਸ ਨਹੀਂ ਖਾਂਦੇ ਤੁਹਾਡੇ ਵਰਗੇ ਉਹਨਾਂ ਨੂੰ ਖੀਰ ਦੇ ਦਿੰਦੇ ਨੇ ਤੁਸੀਂ ਖੀਰ ਖਾਵੇ ਕਹਿੰਦੇ ਨੇ ਆਹ ਖਾ ਲਿਆ ਵੀ ਤਾਂ ਇਸ ਤਰ੍ਹਾਂ ਹੀ ਚੱਲਦੇ ਮੈਂ ਕਹਿੰਦੇ ਸਾਡਾ ਤਾਂ ਨਾਣਾ ਬਹੁਤ ਜ਼ਿਆਦਾ ਹੈ ਹਜ਼ਾਰਾਂ ਬੰਦੇ ਇੱਥੇ ਫਿਰੋਜ਼ਪੁਰ ਜੇਲ੍ਹ ਸਾਰੀ ਭਰੀ ਪਈ ਹੈ ਤੁਸੀਂ ਇੰਨੇ ਜਾਨਵਰ ਕਿੱਥੋਂ ਲਿਆ ਕਹਿੰਦਾ ਬਾਬਾ ਜੀ ਕਿਹੜੇ ਨੇ ਜਾਨਵਰ ਲਿਆਉਣੇ ਸੀ ਕਹਿੰਦਾ ਭੇਡਾਂ ਨੂੰ ਪੈ ਗਈ ਬਿਮਾਰੀ ਕਹਿੰਦਾ ਜਿੰਨੀਆਂ ਮਰੀਆਂ ਭੇਡਾਂ ਸੀ ਸਾਰੀਆਂ ਖਾ ਗਏ ਆ ਧਰਮ ਜਦੋਂ ਹੋਰ ਜਾ ਕੇ ਕੰਮ ਆਈਆਂ ਕਹਿੰਦੇ ਨਹੀਂ ਤਾਂ ਉਹ ਬਾਹਰ ਸੱਚੀ ਬਣ ਗਈ ਮੈਂ ਕਿਹਾ ਬਸ ਠੀਕ ਮੈਂ ਕਿਹਾ ਦੋ ਤਿੰਨ ਦਿਨ ਕਥਾ ਇਹ ਭੇਡਾਂ ਦੀ ਕੀਤੀ ਉੱਥੇ ਸਟੇਜ 'ਤੇ ਕਦੇ ਦੋ ਆ ਜਾ ਕਰ, ਕਦੇ ਚਾਰ ਆ ਜਾ ਕਰ, ਕਦੇ ਦਸ ਆ ਜਾ ਕਰ। ਬਾਬਾ ਜੀ ਅਰਦਾਸ ਕਰ ਦੋ ਅਸੀਂ ਮਾਫ਼ ਕਰਨਾ ਛੱਡਤਾ। ਮੈਂ ਕਿਹਾ ਨਹੀਂ ਜੀ ਖਾਓ ਤੁਸੀਂ, ਜੋ ਮੈਂ ਤੁਹਾਨੂੰ ਡੂੰਘਾ ਤਾਂ ਨਹੀਂ, ਤੁਹਾਨੂੰ ਦੱਸਿਆ ਕਿ ਇਸ ਕਰਕੇ ਸਾਧਕ ਜੀ ਲੋਕੀ ਜੰਤ ਨਾ ਜਾਣੇ ਜੀ ਭਗਤ ਅਭਗਤ ਦੂਰ ਤੋਂ ਦੇਖਿਆ ਧੂੰਆਂ ਨਿਕਲ ਰਿਹਾ ਅਨੁਮਾਨ ਹੋਇਆ ਅੱਗ ਮਨ ਦਰਵਾਸ ਹੋਇਆ ਅੱਗ ਮਿਲੇਗੀ ਹੁਣ ਕਿਰਪਾ ਪਹੁੰਚਿਆ ਮਿਲੇ ਜਿਉਂ ਜਿਉਂ ਨੇੜੇ ਗਿਆ ਕੀ ਦੇਖਦਾ ਇੱਕ ਕਾਫਲਾ ਹੈ ਬਹੁਤ ਵੱਡਾ ਉਸ ਕਾਫਲੇ ਦੇ ਲੋਕ ਸ਼ੌਦਾਰੀਆਂ ਪੜ ਰਹੇ ਨੇ ਜਾ ਰਹੇ ਨੇ ਕੁਛ ਝੰਡੇ ਲੈ ਕੇ ਪੂਰੇ ਖੜ ਰਹੇ ਨੇ ਕਾਫਲੇ ਨੇ ਤੁਰਨਾ ਹੈ ਔਰ ਕੁਛ ਗਾ ਰਹੇ ਨੇ ਜੋ ਗਾ ਰਹੇ ਨੇ ਤੇ ਸਮਝ ਤੋਂ ਬਾਹਰ ਦੀ ਗੱਲ ਹੈ ਇਹਨੂੰ ਸਮਝ ਨਹੀਂ ਪੈਂਦੀ ਕਿ ਵਾਰੀਆਂ ਦਾ ਬੋਲ ਹੈ ਕਿ ਜਾਂ ਖੁਦਾ ਦੇ ਬੰਦੇ ਨੇ ਪਾਉਣ ਇਹਦੇ ਕੋਈ ਸਮਝ ਬਾਤ ਨਹੀਂ ਉਹ ਸੀ ਲੱਗੇ ਉਹਦੇ ਚ ਪਾਣੀ ਦਾ ਇੰਤਜ਼ਾਮ ਸੀ ਇਹਨੇ ਕਿਹਾ ਖੁਦਾ ਆ ਕੇ ਕੌਣ ਬੰਦੇ ਤੁਹਾਨੂੰ ਚਲੋ ਇਸ ਤਰ੍ਹਾਂ ਪਤਾ ਨਹੀਂ ਲੱਗਣਾ ਪਲੀਜ਼ ਤਾਂ ਪੁੱਛਦੇ ਕੌਣ ਕਦੂਰਾ ਕੋਲ ਨਹੀਂ ਆਏ ਆਇਆ ਤਾਂ ਸੀ ਭਗਤ ਵਿਕਾਸ ਦੇ ਵੀ ਸਭ ਮਿਲੇ ਤੇ ਕੁਛ ਆ ਵੀ ਰਹੇ ਕੁਛ ਜਾ ਵੀ ਰਹੇ ਨੇ ਦੋਨੋਂ ਤਰ੍ਹਾਂ ਦੀ ਗੱਲ ਹੈ ਇੱਕ ਜਥਾ ਤੁਰ ਰਿਹਾ ਤੇ ਦੂਜਾ ਉੱਥੇ ਪੜਾਅ ਕਰਨ ਲੱਗ ਗਿਆ ਤੇ ਇਸਨੇ ਹੌਸਲਾ ਕੀਤਾ ਇੱਕ ਦੇ ਕੋਲ ਜਾ ਕੇ ਮੇਰੇ ਨੂੰ ਕਹਿ ਜੀ ਤੁਸੀਂ ਕੌਣ ਹੋ ਬਹੁਤ ਪਿਆਰ ਲੱਗਦੇ ਕਹਿੰਦੇ ਖਾਨ ਸਾਹਿਬ ਅਸੀਂ ਸਿੱਖ ਹਾਂ ਉਹਨਾਂ ਸਿੱਖ ਨੂੰ ਸੀਖ ਕਹਿੰਦੇ ਨੇ ਇਹ ਉਹਨਾਂ ਦੀ ਬੋਲੀ ਚ ਕਹਿੰਦੇ ਸੀਖ ਬਾਬੇ ਨਾਮ ਦੇ ਸਿੱਖ ਉਹ ਕਹਿੰਦੇ ਹਾਂ ਬਾਬੇ ਨਾਮ ਦੇ ਸਿੱਖ ਉਹ ਗੁਰੂ ਨਾਨਕ ਨੂੰ ਜਾਣਦਾ ਸੀ ਕਹਿੰਦਾ ਬਾਬਾ ਬਾਬਾ ਨਾਨਕ ਤਾਂ ਬਹੁਤ ਦੇਰ ਹੋ ਗਈ ਭਜਨ ਛੱਡ ਚੁੱਕੇ ਨੇ ਸੰਸਾਰ ਚਲੇ ਗਏ ਨੇ ਉਹ ਕਹਿੰਦੇ ਖਾਨ ਸਾਹਿਬ ਉਹ ਚਲੇ ਗਏ ਪਰ ਜਿਹੜੇ ਜਾਮੇ ਦੇ ਵਿੱਚ ਬੈਠੇ ਨੇ ਅੱਜ ਅਸੀਂ ਉਹਨਾਂ ਦੇ ਦਰਸ਼ਨ ਜਾ ਰਹੇ ਹਾਂ ਉਹ ਦਸਵੇਂ ਜਾਮੇ ਵਿੱਚ ਬੈਠੇ ਨੇ ਗੁਰੂ ਨਾਨਕ ਕਿਤੇ ਵੀ ਗਿਆ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸ਼ੀ ਗੁਰ ਕਹਿ ਸਭ ਨੇ ਹੈ ਸਵਾਏ ਉਹਦੇ ਤਾਂ ਉੱਪਰ ਸਿਰ ਦੇ ਉੱਪਰ ਰੱਖਣ ਵਾਲੀਆਂ ਗੱਲਾਂ ਸੀ ਪਰ ਸਿਰ ਸੁਣਾ ਹੀ ਗਿਆ ਟਾਈਮ ਗਿਆ ਬੇਟਾ ਸੀ ਕਹਿੰਦਾ ਉਹਨਾਂ ਦਾ ਨਾਮ ਕੀ ਹੈ ਕਹਿੰਦਾ ਉਹਨਾਂ ਦਾ ਨਾਮ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਅਸੀਂ ਕਰਨੀ ਵਾਲਾ ਸਭ ਅਸੀਂ ਸਭ ਉਹਨਾਂ ਦੇ ਦਰਸ਼ਨ ਕਰਦੇ ਆਨੰਦ ਪ੍ਰਸਾਦ ਕਰਦੇ ਇਸ ਦੇਖਿਆ ਕਿ ਵਪਾਰੀਆਂ ਦਾ ਟੋਟਲ ਨਹੀਂ ਸਿੱਖ ਦਿੱਤੇ ਇੰਨਾ ਕੁ ਪਿਆਰ ਵਾਲੇ ਸੋਚਣ ਮਿਲ ਗਏ ਤੂੰ ਹੁਣ ਕਿੱਧਰ ਤੁਰਿਆ ਕਰਨਾ ਕਿ ਇਹਨਾਂ ਦੀ ਮਿਹਨਤ ਕਰ ਵੀ ਜੇ ਮੈਨੂੰ ਨਾਲ ਆਏ ਬਣ ਇਹਨੇ ਪਹਿਲਾ ਕੰਮ ਤਾਂ ਕੀਤਾ ਵੀ ਤੁਸੀਂ ਕੰਮ ਪੂਰਾ ਛੱਡਦਾ ਕਹਿੰਦਾ ਜਾ ਤੇਰੀ ਕਿਸਮ ਬਚ ਗਿਆ ਸਿੱਖਾਂ ਨੇ ਜਾ ਰਹੇ ਨੂੰ ਤੂੰ ਧੱਕਾ ਦੇ ਕੁੱਤਾ ਛੱਡ ਦਿੱਤਾ ਹੱਥ ਧੋ ਗਿਆ ਤੇ ਹੱਥ ਜੋੜ ਕੇ ਕਹਿੰਦਾ ਕਹਿੰਦਾ ਗੁਰੂ ਕੇ ਛੱਡੋ ਮੈਨੂੰ ਆਪਣੇ ਗੁਰੂ ਦਾ ਥੋੜ੍ਹਾ ਜਿਹਾ ਪਰੀਚਾ ਦੇ ਗਿਆ ਸ਼ਹਿਰ ਉਹ ਕਹਿੰਦੇ ਸੋਹਣੀ ਤਨਗੀ ਲੱਗੀ ਹੈ ਸਿਰ ਦੇ ਉੱਤੇ ਛਾਤੀ ਚੋੜੀ ਹੈ ਲੱਕ ਬੜਾ ਪਤਲਾ ਹੈ ਫੁਰਤੀ ਬੜੀ ਹੈ ਨੇਤਰਾਂ ਦੇ ਵਿੱਚ ਬੜੀ ਦਇਆ ਹੈ ਦਇਆ ਦ੍ਰਿਸ਼ਟੀ ਹੈ ਪਰ ਜਿਹੜੀ ਦ੍ਰਿਸ਼ਟੀ ਦੇ ਨਾਲ ਹੀ ਕਈਆਂ ਦੀਆਂ ਬਿਮਾਰੀਆਂ ਤੋੜ ਦਿੰਦਾ ਸਾਡਾ ਪ੍ਰੀਖਿਆ ਨੂੰ ਹਰ ਉਹਨਾਂ ਦੇ ਗਲ ਦੇ ਵਿੱਚ ਹਰ ਕਿਤੇ ਸ਼ਮਸ਼ੀਰ ਲੱਗੀ ਚਮਕ ਗਿਆ ਕਹਿੰਦਾ ਸ਼ਮਸ਼ੀਰ ਜਨ ਜਿਹਦੇ ਸ਼ਮਸ਼ੀਰ ਪਾਈ ਹੋਵੇ ਉਹ ਵੀ ਰਹਿ ਰੁਕ ਸਕਦਾ ਫਿਰ ਕਹਿੰਦਾ ਹਾਂ ਮੁਹੰਮਦ ਸਾਹਿਬ ਦੇ ਵੀ ਕੋਲ ਵੀ ਸ਼ਸਤਰ ਸਨ ਕੀ ਪਤਾ ਇਸ ਵੇਲੇ ਕੁਛ ਸੰਸਾਰ ਦਾ ਰੋਕਿਆ ਤਾਂ ਹੋਇਆ ਇਹ ਜ਼ੁਲਮ ਕਰਨ ਵਾਲੇ ਜੋ ਉਹ ਕਹਿਣ ਲੱਗੇ ਸਤਿਗੁਰੂ ਜੀ ਦੇ ਕੋਲ ਸ਼ਸਤਰ ਨੂੰ ਪਰ ਜ਼ੁਲਮ ਕਰਨ ਵਾਲੇ ਦੀ ਤਲਵਾਰ ਦੇ ਅੱਗੇ ਢਾਲ ਦਾ ਕੰਮ ਕਰਦੇ ਸਿੱਖਾਂ ਦੇ ਸ਼ਸਤਰ ਜ਼ੁਲਮ ਨਹੀਂ ਕਰਦੇ ਇਹਨਾਂ ਦੀ ਤਲਵਾਰ ਢਾਲ ਦੀ ਨਹੀਂ ਹੈ ਰੱਖਿਆ ਕਰਦੇ ਜਾਨ ਨਹੀਂ ਕਿਸੇ ਦੀ ਜਾਨ ਬਚਾਉਣ ਵਾਸਤੇ ਸਿੱਖ ਦੀ ਕਿਰਪਾਨ ਕਿਸੇ ਦੀ ਜਾਨ ਲੈਣ ਵਾਸਤੇ ਜਾਨ ਬਚਾਉਣ ਵਾਸਤੇ ਹਰ ਹੱਥ ਜੋੜ ਕੇ ਕਹਿੰਦੇ ਵੀ ਜੇ ਮੇਰਾ ਜੀ ਕਰੇ ਤੁਹਾਡੇ ਗੁਰੂ ਦੇ ਦਰਸ਼ਨ ਕਰਨ ਵਾਸਤੇ ਕਿ ਕੀ ਗੁਰੂ ਮੇਰੇ ਵਰਗੇ ਜਥਾਵੇ ਨੂੰ ਜਿਹਦਾ ਟਿਕਾਣਾ ਹੀ ਕੋਈ ਨਹੀਂ ਤੇ ਉਹਨੂੰ ਆਪਣੇ ਚਰਨਾਂ ਚ ਪਨਾਹ ਦੇ ਸਕਦਾ। ਉਹ ਕਹਿੰਦੇ ਗੁਰੂ ਤਾਂ ਹੈ ਹੀ ਮੇਰੇ ਵਰਗਿਆਂ ਵਾਸਤੇ। ਕਹਿੰਦਾ ਫਿਰ ਮੈਨੂੰ ਨਾਲ ਲਿਜਾਣ ਦੀ ਮਿਹਰਬਾਨੀ ਕਰ ਸਕਦੇ ਹੋ। ਕਹਿੰਦੇ ਹਾਂ ਕਿਉਂ ਨਹੀਂ। ਪਰ ਤੁਰੰਤ ਤੋਂ ਪਹਿਲਾਂ ਇੱਕ ਗੱਲ ਦਾ ਪ੍ਰਸ਼ਾਦਾ ਲਿਆ। ਗੁਰੂ ਨਾਨਕ ਦੇ ਘਰ ਦੀ ਪਹਿਲੀ ਗੱਲ ਹੈ ਕਿ ਲੰਗਰ ਲਿਆ। ਇਹ ਉਹ ਘਰ ਹੈ ਜਿੱਥੇ ਲਿਖ ਕੇ ਕਿੱਤੇ ਲਾਏ ਹੁੰਦੇ ਸੀ ਆਉਣ ਵਾਲੇ ਵਾਸਤੇ, ਪਹਿਲੇ ਪੰਗਤ ਪਾਛੇ ਸੁਸ਼ਮ ਗੁਰਦੁਆਰੇ ਦੀ ਬਾਜ ਬੜੀ ਤਰ੍ਹਾਂ ਲੰਗਰ ਚੱਲ। ਇਸ ਕਰਕੇ ਤੂੰ ਮੇਸ਼ਾ ਦਿਨਾਂ ਪ੍ਰਸ਼ਾਦਾ ਛਕ। ਇਹ ਪ੍ਰਸ਼ਾਦਾ ਛਕਣ ਵਾਸਤੇ ਬੈਠ ਗਿਆ ਤੇ ਅੱਖਾਂ ਚ ਤੁਹਾਨੂੰ ਮਾਰ ਰਿਹਾ। ਸਿਆਣੇ ਸਿੰਘਾਂ ਨੇ ਦੇਖਿਆ ਕਿ ਭੋਲ ਲਾਏ। ਇੱਕ ਵੈਦਗੀ ਜਾਣ ਵਾਲਾ ਸੱਜਣ ਸੀ, ਹਕੀਮ ਸੀ, ਨਾਲ ਇਸ ਕਾਬਲੇ ਦੇ ਆ ਕੇ ਕਹਿਣਗੇ ਖਾਨ ਸਾਹਿਬ ਭਈ ਪਹਿਲੀ ਤਾਂ ਗੱਲ ਅੱਖਾਂ 'ਚ ਪਾਣੀ ਹੋ ਗਿਆ। ਉਹ ਕਹਿੰਦਾ ਇਹ ਨਾ ਪੁੱਛ, ਇਹ ਨਾ ਉਹਨਾਂ ਦੇ ਪਿੱਛੇ ਦਾ ਇੱਕ ਬੜਾ ਸਜਣਾ ਤੂਫਾਨ ਹੈ, ਇੱਕ ਬੜੀ ਨੇਰੀ ਹੈ। ਹਿਰਦੇ ਦੇ ਵਿੱਚ ਜਦੋਂ ਉਹ ਨੇਰੀ ਕੁੱਟਦੀ ਹੈ ਅੱਖਾਂ 'ਚ ਹੰਝੂ ਉਸ ਪਾਣੀ ਨਹੀਂ ਜਾਂਦੇ। ਇਹ ਤਾਂ ਗੱਲ ਸ਼ਰਤ ਮੈਂ ਉਸ ਖੁਦਾ ਨੂੰ ਕਹਿ ਰਿਹਾ ਸੀ, ਖੁਦਾ ਇੱਕ ਪਾਸੇ ਤਾਂ ਤੂੰ ਇਹੋ ਜਿਹੇ ਸਕੇ ਮੇਰੇ ਸਕੇ ਚਾਚੇ ਵਰਗੇ ਜਿਹੜੇ ਆਪਣੇ ਸਕੇ ਭਰਾ ਨੂੰ ਵੱਢ ਦੇਣ, ਭਤੀਜੀਆਂ ਨੂੰ ਵੱਢ ਦੇਣ, ਇੱਕ ਪਾਸੇ ਜਿਹੜੇ ਕੁਛ ਵੀ ਨਹੀਂ ਲੱਗਦੇ ਖੂਨ ਦਾ ਰਿਸ਼ਤਾ ਇੱਕ ਪਾਸੇ ਨਹੀਂ, ਉਹ ਮੈਨੂੰ ਸਕਿਆਂ ਦੇ ਨਾਲ ਵੱਧ ਪਿਆਰ ਕਰ ਦਿੰਦੇ, ਮੈਨੂੰ ਰੋਟੀ ਦੇਣ ਵਾਸਤੇ ਕਹਿੰਦੇ। ਉਹ ਕਹਿਣ ਲੱਗੇ ਤੇ ਧਰਤੀ ਰੱਬ ਦੀ, ਹਵਾ ਰੱਬ ਦੀ, ਪਾਣੀ ਰੱਬ ਦਾ, ਅੱਗ ਰੱਬ ਦੀ, ਤੇ ਜਦੋਂ ਸਭ ਕੁਛ ਹੈ ਪਰਮਾਤਮਾ ਦਾ, ਮਨੁੱਖ ਦੇ ਹਿੱਸੇ ਤਾਂ ਸੇਵਾ ਹੈ, ਜੇ ਸੇਵਾ ਕਰ ਲਵੇ ਜਨਮ ਸਫਲ ਹੈ। ਇਹਦਾ ਹੈ ਕੀ? ਧਰਤੀ ਵਾਹਿਗੁਰੂ ਦੀ ਹੈ, ਅਨਾਜ ਵਾਹਿਗੁਰੂ ਦਾ ਹੈ। ਅਰਦਾਸ ਕਰਦੇ ਨਹੀਂ ਕਿ ਦਾਣਾ ਪਾਣੀ ਗੁਰੂ ਕਰ ਦੀ ਟਹਿਰ ਪਾਉਣਾ ਚਾਹੀਦਾ। ਅਸੀਂ ਦਾਅਵਾ ਕਰਦੇ ਹਾਂ ਕਿ ਮੈਂ ਰੋਟੀ ਖਾਈ ਦਾਤੇ ਬਣ ਜਾਂਦੇ। ਉਹ ਕਹਿਣ ਲੱਗੇ ਪਹਿਲੀ ਸਭ ਕੁਛ ਪਰਮਾਤਮਾ ਦਾ ਖੁਦਾ ਦਾ ਹੈ। ਕਹਿਣ ਲੱਗਾ ਵੀ ਤੇਰੇ ਚਿਹਰੇ ਤੋਂ ਮੈਨੂੰ ਮਾਲੂਮ ਹੁੰਦਾ, ਜੇ ਤਾਂ ਕੱਲ ਰੋਟੀ ਖਾਧੀ ਹੈ ਫਿਰ ਤਾਂ ਤੂੰ ਰੋਟੀ ਖਾ ਲੈ, ਜੇ ਕੱਲ ਰੋਟੀ ਨਹੀਂ ਖਾਧੀ ਪਰਸੋਂ ਰੋਟੀ ਖਾਧੀ, ਰੋਟੀ ਨਾਲ ਖਾਈ ਪੇਟ ਗੜਬੜ ਜਾਏ। ਬੋਲੋ, ਕੱਲ ਰੋਟੀ ਖਾਧੀ ਅੱਖਾਂ ਭਰੀਆਂ, ਪਰਸੋਂ ਖਾਧੀ ਚੌਥੇ ਖਾਧੀ ਅੱਖਾਂ ਸਾਫ ਕਰਕੇ ਕਹਿਣ ਲੱਗੇ ਸਿੱਖ ਜੀ ਸੱਤ ਦਿਨ ਤੇ ਸੱਤ ਰਾਤਾਂ ਹੋ ਗਈਆਂ, ਅੰਨ ਨਸੀਬ ਨਹੀਂ ਹੈ। ਸੱਤਾਂ ਦਿਨ ਦੇ ਭੁੱਖੇ ਹੋ ਤੁਸੀਂ ਮਿਲੇ, ਆਹ ਪੂਰਾ ਜਿਹੜਾ ਮੈਂ ਖਾਣ ਵਾਸਤੇ ਚੁੱਕਿਆ ਸੀ, ਮੈਂ ਇੰਨਾ ਨੀਚ ਬਣ ਗਿਆ ਸੀ, ਮੈਂ ਪੂਰੀ ਦਾ ਪੂਰਾ ਖਾ ਲੈਣਾ ਸੀ, ਤੁਸੀਂ ਮੇਰਾ ਦੀਨ ਬਚਾ ਲਿਆ। ਕਹਿੰਦੇ ਮੈਨੂੰ ਦੱਸਿਆ ਕਿ ਕਹਿੰਦਾ ਕਿਹੜੇ ਹੱਥ ਨਾਲ ਦੱਸਾਂ ਮੈਂ ਕੀਤਾ ਕੀ ਹੈ ਤੁਹਾਡੇ ਵਾਸਤੇ, ਕਿ ਮੈਂ ਰੋਟੀ ਮੰਗਾਂ ਤੁਹਾਡੇ ਕੋਲ, ਮੈਂ ਕਰਿਆ ਕੋਈ ਸੇਵਾ ਕੀਤੀ? ਉਹ ਕਹਿੰਦੇ ਇੱਥੇ ਇਸ ਗੱਲ ਦਾ ਕੋਈ ਮਤਲਬ ਨਹੀਂ ਹੈ, ਇੱਥੇ ਕੁਛ ਕਰੇ ਕੋਈ ਨਾ ਕਰੇ ਤੇ ਰੋਟੀ ਦਾ ਰਹਿਣ ਲੱਗੀ ਹੈ। ਇਹ ਗੁਰੂ ਨਾਨਕ ਦਾ ਕਹਿਣ ਲੱਗੇ ਫਿਰ ਤਾਂ ਨਹੀਂ ਕਰਨਾ। ਉਸੇ ਵੇਲੇ ਇੱਕ ਸਿੱਖ ਦੇ ਕੋਲ ਫਰੂਟ ਸੀ, ਹਲਕਾ ਛਿਲਕਾ ਲਾ ਕੇ ਦਿੱਤਾ ਗਿਆ, ਅਗਲੇ ਪੜਾਅ ਤੇ ਜਾ ਕੇ ਇਸ ਨੂੰ ਦੁੱਧ ਦਿੱਤਾ ਗਿਆ, ਦੁੱਧ ਪਿਆ। ਉਸ ਤੋਂ ਅਗਲੇ ਪੜਾਅ ਤੇ ਜਾ ਕੇ ਇਸ ਨੂੰ ਖਿਚੜੀ ਰਿੰਨ ਕੇ ਦਿੱਤੀ ਗਈ, ਉਸ ਤੋਂ ਅਗਲੇ ਪੜਾਅ ਤੇ ਜਾ ਕੇ ਖਾਣ ਵਾਸਤੇ ਅੰਨ ਦਿੱਤਾ ਗਿਆ। ਹੈਰਾਨ ਹੋ ਗਿਆ, ਕਹਿੰਦਾ ਮੇਰੇ ਖੁਦਾ ਇਸ ਧਰਤੀ ਉੱਤੇ ਐਸੇ ਨੇਕ ਬੰਦੇ ਨੇਕ ਇਨਸਾਨ ਵੀ ਪੈਦਾ ਕੀਤੇ, ਸਭ ਓਪਰੇ ਨੂੰ ਸੱਚਾ ਭਰਾਵਾਂ ਦੀ ਤਰ੍ਹਾਂ ਨਹੀਂ ਮਿਲਦੇ। ਤੁਰਦੇ ਗਏ ਤੁਰਦੇ ਗਏ ਅਨੰਦਪੁਰ ਸਾਹਿਬ ਪਹੁੰਚ ਗਏ। ਪਰ ਜਿਉਂ ਅਨੰਦਪੁਰ ਸਾਹਿਬ ਦੇ ਨੇੜੇ ਗਏ ਸਿੱਖਾਂ ਨੇ ਪ੍ਰੇਮ ਦੇ ਰਾਗ ਦੇ ਸਹਿਤ ਉਹਨਾਂ ਦੀ ਰਸਨਾ ਤੋਂ ਇਹ ਸ਼ਬਦ ਨਿਕਲਣੇ ਸ਼ੁਰੂ ਹੋ ਗਏ। ਦਰਸ਼ਨ ਸੇਵਾ ਦੇ ਕਾਲੀ ਦਰਸ਼ਨ ਦੇ ਦੀਵਾ ਗੁਰ ਤੇਰਾ ਹੋਰ ਨਿਕਾਲ ਕਰੇ ਇਹ ਅਨੰਤੀ ਸ਼ੁਰੂ ਕਰ ਮੇਰੇ ਇਹ ਨਾਮ ਇਹ ਸ਼ਬਦ ਪੜ੍ਹ ਇਤਿਹਾਸ ਕਹਿੰਦੇ ਵੀ ਉੱਚੇ ਦਮਦਮੇ ਤੇ ਗੁਰੂ ਸਾਹਿਬ ਜੀ ਦਾ ਦੀਵਾਨ ਸਜਿਆ ਉੱਥੇ ਬੈਠੇ ਸਨ ਪਾਤਸ਼ਾਹ ਸ਼ਾਂਤ ਰਸ ਹੈ ਸੂਰਬੀਰ ਯੋਧੇ ਬੈਠੇ ਨੇ ਪਰ ਸੱਚਖੰਡ ਵਰਗਾ ਇੱਕ ਮਾਹੌਲ ਐਸਾ ਬਣਿਆ ਬੈਕੁੰਠ ਤੇ ਕੋਈ ਬੋਲਦਾ ਨਹੀਂ ਸਿਮਰਨ ਚੱਲ ਰਿਹਾ ਸਿਮਰਨ ਸਭ ਦੇ ਵਾਹਿਗੁਰੂ ਵਾਹਿਗੁਰੂ ਦੀਆਂ ਗੁਣਾਂ ਬੋਲੀਆਂ ਕੋਈ ਨਹੀਂ ਬੋਲਦਾ ਗੁਰੂ ਦੇ ਦਰਸ਼ਨ ਕਰ ਰਿਹਾ ਤੇ ਨੇਤਰ ਬੰਦ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਖੋਲੇ ਕੀਰਤਨ ਸਮਾਪਤ ਹੋਇਆ ਗਰੀਬ ਨਿਵਾਜ ਨੇ ਦ੍ਰਿਸ਼ਟੀ ਖੋਲੀ ਦ੍ਰਿਸ਼ਟੀ ਖੋਲ ਕੇ ਸਾਰੀਆਂ ਸੰਗਤਾਂ ਦੇ ਉੱਤੇ ਪਾਈ ਸਭ ਨੂੰ ਨਿਹਾਲ ਕੀਤਾ ਜਿੱਥੇ ਤੱਕ ਦ੍ਰਿਸ਼ਟੀ ਜਾ ਰਹੀ ਹੈ ਮੇਰੇ ਕੋਲ ਇਸ਼ਾਰਾ ਹੋਇਆ ਤੇ ਅਰਦਾਸਾਂ ਹੋਣ ਲੱਗੀ ਸੰਗਤ ਆ ਕੇ ਮੱਠ ਦੇਖਣੀ ਸ਼ੁਰੂ ਕਰ ਸਭ ਦੇ ਸੁੱਖ ਸ਼ਾਂਤ ਉੱਠੀ ਆਉਂਦੇ ਨੇ ਜਿੱਥੇ ਜਿੱਥੇ ਜਗ੍ਹਾ ਮਿਲ ਗਈ ਹੈ ਮੱਥੇ ਟੇਕੇ ਆਸ਼ੀਰਵਾਦ ਲੈ ਕੇ ਮਹਾਰਾਜ ਦੇ ਖੁਸ਼ੀਆਂ ਲੈ ਕੇ ਬੈਠੇ ਜਾ ਰਹੇ ਨੇ ਤੇ ਫਿਰ ਇਹ ਸੰਗਤ ਹਾਜ਼ਰ ਹੋਈ ਜਿਹਦੇ ਨਾਲ ਇਹ ਮੁਸਲਮਾਨਾਂ ਦਾ ਮੁੰਡਾ ਕਰੀਮ ਬਖਸ਼ ਰਲਿਆ ਸੀ ਇਹ ਦੂਰ ਤੋਂ ਹੀ ਦੇਖ ਰਿਹਾ ਕਿਉਂਕਿ ਕਤਾਰ ਲੰਬੀ ਸੀ ਜਿਹੜੇ ਉਹ ਸੀ ਉਹ ਇਕੱਲੇ ਇਕੱਲੇ ਨੇ ਮੱਥਾ ਟੇਕੀ ਗਏ ਤੇ ਇਹ ਸ਼ਾਹਮਿਆਨੇ ਦੇ ਨਾਲ ਢੋਲਾ ਦੇ ਕਿਤਾਬ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਦੇਖ ਦੇਖ ਕੇ ਨਿਹਾਲ ਹੋ ਗਿਆ ਔਰ ਚੰਦ ਦੇ ਚਕੋਰ ਵਾਲੀ ਡੋਲੀ ਜਿਹੜੀ ਸੀ ਚੰਦ ਚਕੋਰ ਪ੍ਰੀਤ ਹੈ ਚਕੋਰ ਵਾਲੀ ਪ੍ਰੀਤੀ ਸਾਫ ਹੋਈ ਪ੍ਰੇਮ ਬਖਸ਼ਤੀ ਨਿਯਤਰ ਵੇਖੀ ਜਾ ਰਿਹਾ ਦੇਖੀ ਜਾ ਰਿਹਾ ਤ੍ਰਿਪਤ ਹੋ ਰਹੇ ਜਦੋਂ ਸਾਰਿਆਂ ਨੇ ਮੱਥਾ ਟੇਕ ਲਿਆ ਉਹ ਬਾਂਸ ਦੇ ਨਾਲ ਉਕੜੀ ਖੜਾ ਕਿਹਾ ਜੇ ਕੋਈ ਲੈ ਹੀ ਉੱਥੋਂ ਤੇ ਮਹਾਰਾਜ ਸਾਹਿਬ ਨੇ ਇੱਕ ਦੂਸਰੀ ਸੇਵਾਦਾਰ ਨੂੰ ਬੁਲਾ ਕੇ ਦਿੱਤਾ ਉਹਨੂੰ ਅਲੀ ਦੇ ਕੰਨ ਚ ਕਹਿੰਦੇ ਉਹ ਬਾਂਸ ਦੇ ਘੋ ਦੇ ਨਾਲ ਇੱਕ ਮੁਸਲਮਾਨਾਂ ਦਾ ਮੁੰਡਾ ਖੜਾ ਇਹਦਾ ਨਾਮ ਕਰੀਮ ਬਖਸ਼ ਹੈ ਇਹਨੇ ਬੁਲਾ ਕੇ ਲਿਆ ਮਸਤਾਨਾ ਹੋ ਗਿਆ ਹੋਏਗਾ ਦਇਆ ਪਾਉਂਦੇਗਾ ਬੁਲਾ ਕੇ ਜਦੋਂ ਦਇਆਲੂ ਹੋਏਗਾ ਮੈਨੂੰ ਬੁਲਾ ਕੇ ਦਿੰਦਾ ਨਹੀਂ ਤਾਂ ਜਿੰਨਾ ਮਰਜ਼ੀ ਕਰ ਕੇ ਕਹਿ ਜਾਓ ਹੋ ਗਿਆ ਜਾ ਕੇ ਕਹਿਣਗੇ ਕਰੀਮ ਬਖਸ਼ ਜਗੰਨਾ ਹੋ ਗਿਆ ਕੌਣ ਇਹਦਾ ਨਾਮ ਹੈ ਪਰ ਕਰੀਮ ਬਖਸ਼ ਕਿਰਪਾ ਦੇ ਪਾਤਰ ਲੱਖਾਂ ਦੇ ਵਿੱਚ ਕੋਈ ਇੱਕ ਹੈ ਇਹੋ ਜਿਹਾ ਜਿਹਨੂੰ ਗੁਰੂ ਇਹ ਕਹਿ ਕੇ ਬੁਲਾਵੇ ਵੀ ਕੌਣ ਮੇਰੇ ਕੋਲ ਬੁਲਾ ਕੇ ਲੈਂਦੇ ਐਡੇ ਭਾਗਾਂ ਵਾਲਾ ਇਹਦੇ ਜਨਮਾਂ ਦੀ ਤਪੱਸਿਆ ਤੇਰੀ ਸਜਣਾ ਅਸੀਂ ਇੱਥੇ ਕੋਲੇ ਰਹਿੰਦੇ ਹਾਂ ਗੁਰੂ ਦੇ ਇਹੋ ਜਿਹੀ ਕਿਰਪਾ ਤਾਂ ਕਿਸੇ ਕਿਸੇ ਦੇ ਹੁੰਦੀ ਹੈ ਬਸ ਫਿਰ ਅੱਖਾਂ ਦੇ ਹੰਝੂ ਪ੍ਰੇਮ ਰੋਣਾ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਬਾਰੇ ਵੀ ਕਾਰਨ ਰੋਣਾ ਹੁੰਦਾ ਹੈ ਬਲਕਿ ਕਿਸਮਾਂ ਤਾਂ ਕਈ ਰੋਣਾ ਹੁੰਦੀਆਂ ਇੱਕ ਖੰਡ ਦਾ ਰੋਣਾ ਹੁੰਦਾ ਬਾਰੇ ਵੀ ਕਰਨ, ਬਾਬਾ ਰੋਜਾ ਰੋਮਸਕਰ ਦੇ ਕਾਰਨ ਵੀ ਕਾਰਜ ਕਰੋ। ਇੱਕ ਆਪਣੇ ਧੰਦਿਆਂ ਨੂੰ ਰੋਵੇ ਕੀ ਹੋਏਗਾ, ਕੌਣ ਹੋਵੇਗਾ। ਇੱਕ ਦੁੱਖ ਦੇ ਵਿੱਚ ਰੋਣਾ ਹੁੰਦਾ ਹੈ, ਮੂੰਹ ਇੱਕ ਰੋਵੇ, ਦੋ ਹੋਏ, ਸੋ ਰੋਵੇ, ਜਿਸ ਵੇਦਨ ਹੋਵੇ, ਪੀੜਾ ਉੱਠੇ ਤੋਂ ਬਾਅਦ ਹੁੰਦਾ ਹੈ। ਇੱਕ ਉਹ ਰੋਣਾ ਹੈ ਜਿਹੜਾ ਪੀੜਾ ਵੀ ਕੋਈ ਨੀ ਉੱਠੀ, ਬਲੇਵਾ ਵੀ ਕੋਈ ਨੀ, ਲੇਕਿਨ ਪ੍ਰੇਮ ਦੇ ਜਾ ਕੇ ਅੱਖਾਂ ਚ ਖੰਜ ਭਰ ਰਹਿੰਦਾ ਹੈ, ਪ੍ਰੇਮ ਦੇ ਵਿੱਚ ਬੇਬਸ ਹੋ ਜਾਂਦਾ ਹੈ। ਪ੍ਰੇਮ ਦੀ ਅਕਤ ਕਹਾਣੀ, ਅਕਤ ਕਹਾਣੀ ਹੈ ਪ੍ਰੇਮ ਦੀ। ਹੁਣ ਪ੍ਰੇਮ ਜਾ ਗਿਆ, ਡੁੱਲ ਡੁੱਲ ਕੇ ਪੈਂਦਾ ਹੈ, ਜਾ ਕੇ ਗਰੀਬ ਨਵਾਜ਼ ਦੇ ਚਰਨਾਂ ਤੇ ਸਿਜਦਾ ਕੀਤਾ, ਸਿਰ ਰੱਖ ਦਿੱਤਾ ਗੁਰੂ ਦੇ ਕਦਮਾਂ ਦੇ ਵਿੱਚ। ਇਤਿਹਾਸ ਕਹਿੰਦੇ ਗੁਰੂ ਨੇ ਤੀਰ ਦੇ ਨਾਲ ਥਾਪੜਾ ਦਿੱਤਾ ਇਸ ਨੂੰ, ਤੀਰ ਨਾਲ। ਇਹ ਲਿਖੇ ਹੀ ਹੈ, ਹੱਥ ਨਾਲ ਲਿਖਿਆ ਹੁੰਦਾ ਤਾਂ ਮੈਂ ਕਿਹਾ ਵੀ ਤੁਸੀਂ ਹੱਥ ਨਾਲ, ਤੀਰ ਨਾਲ ਥਾਪੜ ਦਿੱਤਾ। ਹਰ ਮਗਰੋਂ ਕੀ ਕਿਹਾ, ਕਰੀਮ ਬਖਸ਼ ਬੱਚਾ, ਬੱਚਾ ਛੁੱਪ ਗਿਆ। ਕਹਿੰਦੇ ਬੱਚਾ ਕਹੋ ਆਪਣੀ ਵਿਦਿਆ, ਖੜਾ ਹੋ ਗਿਆ ਆਪਣੀ ਵਿਦਿਆ। ਕਹਿੰਦਾ ਗਰੀਬ ਨਿਵਾਸ, ਸੁੱਕੇ ਪੱਤੇ ਦੀ ਕਾਹਦੀ ਵਿਦਿਆ ਹੈ, ਇਹ ਸੰਸਾਰ ਜਿਸਦਾ ਸੁੱਕਾ ਹੋਇਆ ਪੱਤਾ ਹੈ, ਜਿਸਦਾ ਨਾਮ ਗਰੀਬ ਬਖਸ਼ ਹੈ, ਸੁੱਕ ਗਿਆ ਪੱਤਾ ਹੈ, ਟੁੱਟ ਗਿਆ ਆਪਣੀ ਕਹਾਣੀ ਤੋਂ। ਤੇ ਹਵਾ ਲਈ ਫਿਰਦੀ ਸੀ, ਹਵਾ ਦਾ ਝੋਕਾ ਆਉਂਦਾ ਸੀ, ਇੱਧਰੋਂ ਇੱਧਰ ਲੈ ਜਾਂਦਾ ਸੀ, ਇੱਧਰੋਂ ਝੋਕਾ ਆਉਂਦਾ ਸੀ, ਇੱਧਰ ਲੈ ਜਾਂਦਾ ਸੀ। ਦਾਤਾ ਭਗਤ ਅਭਗਤ ਛੱਡ ਕੇ ਮੈਂ ਕੁੱਤੇ ਦਾ ਮਾਸ ਖਾਣ ਤੇ ਵੀ ਨੀਚ ਕਰਮ ਕਰਨ ਲੱਗਾ ਸੀ। ਮੇਰਾ ਪਿਓ ਮਾਰ ਦਿੱਤਾ, ਮੇਰੀ ਮਾਂ ਮਾਰ ਦਿੱਤੀ, ਮੇਰੀ ਭੈਣ ਭਰਾ ਮਾਰ ਦਿੱਤੇ, ਮੇਰੀ ਭਾਲ ਹੋ ਰਹੀ ਹੈ, ਮੈਂ ਆਪਣੀ ਜਾਨ ਬਚਾ ਕੇ ਬੈਠਿਆ ਹਾਂ, ਮੇਰਾ ਇਸ ਸੰਸਾਰ ਦੇ ਵਿੱਚ ਕੋਈ ਨਹੀਂ। ਤੁਹਾਡੀ ਉਮਰ ਦੇ ਲੋਕ ਮਿਲ ਗਏ, ਮੇਰਾ ਧਰਮ ਬਚ ਗਿਆ। ਕਾਹਦੀ ਵਿਦਿਆ ਹੈ, ਮੈਂ ਤੁਹਾਡੀ ਸ਼ਰਨਾਗਤ ਹਾਂ, ਦਾਤਾ ਨੂੰ ਪਨਾਹ ਮੰਗਦਾ ਹਾਂ, ਮੈਨੂੰ ਆਪਣੇ ਚਰਨਾਂ ਦੇ ਵਿੱਚ ਜਗ੍ਹਾ ਦੇ ਦਿਓ, ਮੈਨੂੰ ਕੁਛ ਨਹੀਂ ਚਾਹੀਦਾ, ਬਿਲਕੁਲ ਹੋਰ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ ਦਾਤਾ, ਆਪਣੀ ਸ਼ਰਨ ਰਾਜ ਪ੍ਰਭ ਦਾਤੇ, ਆਯੋ ਸ਼ਰਨ ਤੁਹਾਰੀ ਸ਼ਰਨ ਹੋਵੇ,
ਜਿਵੇਂ ਆਪਣੇ ਬਾਪ ਦੇ ਰਾਜ ਵੇਲੇ
ਇਹ ਸੱਜ ਕੇ ਜਾਂਦਾ ਸੀ ਰਾਜ ਦਰਬਾਰ ਦੇ ਵਿੱਚ ਤੇ ਸੋਹਣੇ ਜਿਹੇ ਕੱਪੜੇ ਪਾ ਕੇ ਤੁਰਿਆ ਜਾਂਦਾ ਤੇ ਕਹਿਣ ਲੱਗਾ, ਸਤਿਗੁਰੂ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਹੁਣ ਤੂੰ ਹੀ ਮੇਰੀ ਮਾਂ ਹੈ, ਤੂੰ ਹੀ ਮੇਰਾ ਪਿਤਾ, ਤੂੰ ਮੈਨੂੰ ਮੇਰੇ ਪਿਤਾ ਦੇ ਰਾਜ ਵਰਗਾ ਇਹ ਸੁਖ ਇਹ ਆਨੰਦ ਹੈ ਨੀ ਸੁਖ ਹੈ ਆਦਿਕ ਨਵਾਂ ਆਨੰਦ ਉੱਥੇ ਸ਼ਾਂਤੀ ਪੂਰੀ ਸੀ ਇੱਥੇ ਸ਼ਾਂਤੀ ਵੀ ਹੈ ਹੁਣ ਮੈਨੂੰ ਮੇਰੇ ਰਾਜ ਗਏ ਦਾ ਕੋਈ ਕੰਮ ਨਹੀਂ ਮੈਨੂੰ ਛੋਟਾ ਰਾਜ ਛੱਡ ਕੇ ਇੱਕ ਵੱਡਾ ਪਾਤਸ਼ਾਹ ਮਿਲ ਗਿਆ ਮੈਨੂੰ ਛੋਟਾ ਜਿਹਾ ਬਾਪ ਛੱਡ ਕੇ ਇੱਕ ਸਾਂਝਾ ਬਾਪ ਮਿਲ ਗਿਆ ਤੂੰ ਸਾਂਝਾ ਸਾਜ ਮਾਰ ਕਹਿੰਦੇ ਬੱਚਾ ਬੱਚਾ ਕਹਿੰਦੇ ਬਲੋਣ ਮਹਾਰਾਜ ਕਹਿੰਦੇ ਬੱਚਾ ਜਿਹੜੇ ਚਲੇ ਗਏ ਬਲ ਰਾਮ ਨਹੀਂ ਚੜੀਦਾ ਹੁੰਦਾ ਉਹ ਮੁਰਦੇ ਨਹੀਂ ਹੁੰਦੇ ਤੇਰੀ ਮਾਂ ਚਲੇ ਗਈ ਮੇਰਾ ਪਿਓ ਚਲੇ ਗਿਆ ਤੇਰੇ ਭਰਾ ਚਲੇ ਗਏ ਉਹ ਤਾਂ ਨਹੀਂ ਮੈਂ ਵਾਪਸ ਕਰ ਸਕਦਾ ਪਰ ਤੇਰੇ ਨਾਲ ਵਾਅਦਾ ਰਿਹਾ ਜਿਹੜਾ ਪਿਆਰ ਦੇ ਤੇਰੀ ਮਾਂ ਨਹੀਂ ਦੇ ਸਕੀ ਤੇਰਾ ਪਿਓ ਨਹੀਂ ਦੇ ਸਕਿਆ ਮੈਂ ਉਹ ਦਊਂਗਾ ਵਾਅਦਾ ਦੇ ਹੱਥੇ ਕਹਿੰਦਾ ਦਾਦਾ ਜੀ ਤਾਂ ਭੈਣ ਦੀ ਲੋੜ ਨਹੀਂ ਤਾਂ ਖੁਦ ਹੀ ਮੈਨੂੰ ਮਸ਼ਹੂਰ ਕਰ ਰਿਹਾ ਮਹਾਰਾਜ ਕਹਿੰਦੇ ਅੱਜ ਤੋਂ ਤੈਨੂੰ ਦਰਮਾਹਾ ਬਣ ਦਿੱਤਾ ਰੋਜ਼ ਦੀ ਤਨਖਾਹ ਤੇ ਪੈਣ ਸ਼ਸਤਰਾਂ ਦਾ ਵਿਕਾਸ ਕਰਿਆ ਔਰ ਦਸ ਘੋੜ ਸਵਾਰ ਹਰ ਵੇਲੇ ਤਾਬੇ ਵਿੱਚ ਰਹਿਣਗੇ ਤੂੰ ਦਸਾਂ ਦਾ ਸਰਦਾਰ ਬਣਾਉਂਦਾ ਬਖਸ਼ਿਸ਼ ਤੇ ਬਖਸ਼ਿਸ਼ ਹੋਣ ਦੀ ਗੱਲ ਨਹੀਂ ਹੈ ਜਦੋਂ ਦਰਬਾਰ ਸਜਦਾ ਹੈ ਗੁਰੂ ਦੇ ਪਿੱਠ ਪਾਛੇ ਸ਼ਸਤਰ ਲੈ ਕੇ ਖੜਾ ਦਿੰਦਾ ਹੈ ਜੋ ਗੁਰੂ ਆਗਿਆ ਕਰਦਾ ਹੈ ਦੌੜ ਕੇ ਜਾਂਦਾ ਹੈ ਨਾਲ ਦਸ ਸੇਵਾਦਾਰ ਨੂੰ ਜਿਨ੍ਹਾਂ ਦੇ ਉੱਤੇ ਹੁਕੂਮਤ ਚੱਲ ਰਹੀ ਹੈ ਇਹ ਸਤਿਗੁਰੂ ਮਹਾਰਾਜ ਸਾਹਿਬ ਨੇ ਫਿਰ ਜਾਗੋ ਹੋ ਕੇ ਕਹਿਣ ਲੱਗੇ ਦਾਦਾ ਬਹੁਤ ਸਾਰੇ ਪਠਾਨ ਬੜੇ ਖਾਨਦਾਨ ਗੁਰੂ ਕੇ ਸਿੱਖ ਤੁਹਾਡੇ ਮੁਸਲਮਾਨ ਸਾਡੇ ਸਿੱਖ ਤੇ ਮੇਰਾ ਖਿਆਲ ਹੈ ਤੂੰ ਹੁਣ ਇਸ ਦੇ ਜੋ ਮੈਂ ਤੇਰੀ ਸ਼ਾਦੀ ਕਰ ਦੇਵੇ ਜੇ ਤੂੰ ਸਾਨੂੰ ਬਾਪ ਮੰਨਿਆ ਹੈ ਤਾਂ ਤੇਰੀ ਸ਼ਾਦੀ ਇੱਕ ਪਠਾਨ ਦੀ ਬੱਚੀ ਦੇ ਨਾਲ ਨਿਕਾਹ ਕਰ ਨਿਕਾਹੀ ਨਹੀਂ ਕਰਦੇ ਰੰਗ ਕਰ ਨਿਕਾਹ ਮਹਾਰਾਜ ਨੇ ਇਹਨੂੰ ਮਕਾਨ ਬਣਾ ਕੇ ਦੇ ਦਿੱਤਾ ਰਹਿਣ ਸਹਿਣ ਦੇ ਦਿੱਤਾ ਰਾਜਾ ਵਰਗਾ ਦਿੰਦਾ ਤੇ ਇੱਕ ਦਿਨ ਮਨ ਦੇ ਵਿੱਚ ਖਿਆਲ ਆਇਆ ਸਤਿਗੁਰੂ ਜੀ ਇਕਾਂਤ ਵਿੱਚ ਕੱਲਾ ਮਿਲਦਾ ਕਹਿੰਦੇ ਮੇਰੇ ਜੁਰਖਾਂ ਵਾਲੇ ਦੀ ਇਹ ਜੁਰਖ ਵਾਲਾ ਦੀਨ ਕਹਿੰਦਾ ਸੀ ਬਾਰਾਂ ਮੇਰੇ ਗੁਰਸ਼ਰ ਮੈਂ ਇੱਕ ਗੁਜ਼ਾਰ ਸਿੱਖਣਾ ਚਾਹੁੰਦਾ ਪਰ ਖੁਸ਼ੀ ਇਸੇ ਤਰ੍ਹਾਂ ਰਹਿ ਜਾਏ ਮੇਰੀ ਗੱਲ ਕਹਿਣ ਤੋਂ ਦ੍ਰਿਸ਼ਟੀ ਨਾ ਬਦਲ ਦਿੰਦੇ ਕਹਿੰਦੇ ਕੀ ਕਹਿਣਾ ਚਾਹੁੰਦਾ ਕਹਿੰਦਾ ਜੀ ਮੈਨੂੰ ਕਿਹੜਾ ਸੁੱਖ ਹੈ ਜਿਹੜਾ ਤੁਸੀਂ ਦੁਨੀਆਂ ਦਾ ਨਹੀਂ ਦੇ ਦਿੱਤਾ ਸਾਰੇ ਸੁੱਖ ਦੇ ਮੇਰੀ ਕੁਝੜੀ ਦੁਨੀਆਂ ਵਸ ਗਈ ਮੈਨੂੰ ਮਾਂ ਵਰਗਾ ਪਿਆਰ ਦਿੱਤਾ ਮੈਨੂੰ ਪਿਓ ਵਰਗੀ ਪਾਲਣਾ ਕੀਤੀ ਮੈਨੂੰ ਭਰਾਵਾਂ ਤੋਂ ਪਿਆਰੇ ਗੁਰਸਿੱਖ ਦੇ ਦਿੱਤੇ ਜਿਹੜੇ ਮੈਨੂੰ ਆਪਣੇ ਸਕੇ ਭਰਾਵਾਂ ਤੋਂ ਮਿਲਦੇ ਮੈਂ ਸੰਸਾਰ ਵਾਲੇ ਪਾਸੇ ਤੋਂ ਸੰਤੁਸ਼ਟ ਹਾਂ ਦਾਤਾ ਪਰ ਅੰਦਰ ਦੇ ਇੱਕ ਆਵਾਜ਼ ਹੁੰਦੀ ਹੈ ਕਿ ਕਰੀਮ ਮਾਂ ਤੂੰ ਅਜੇ ਉਸ ਗੱਲ ਤੋਂ ਵਾਂਝਾ ਹੈ ਜਿਹੜੀ ਵਸਤੂ ਲੈਣ ਵਾਸਤੇ ਹਜ਼ਾਰਾਂ ਮੀਲਾਂ ਚ ਪਾਉਂਦੇ ਸਿੱਖ ਤੂੰ ਨਹੀਂ ਦੇ ਰਹਿ ਸਕਿਆ ਜਿਸ ਬੱਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਬਲ ਕਰ ਪਾਇਆ ਉਹ ਵੀ ਤੈਨੂੰ ਨਹੀਂ ਦੇ ਕੀ ਲਿਆ ਤੇ ਕੌੜੀਆਂ ਫੁੱਟੀਆਂ ਕੀ ਕਰੇਗਾ ਜਦੋਂ ਚਲਾ ਗਿਆ ਪਿਓ ਚਲਾ ਗਿਆ ਰਾਜ ਨਾਲ ਲੈ ਗਿਆ ਸੰਗਤ ਚ ਰਹਿੰਦਾ ਸੀ ਖਿਆਲ ਇਸ ਤਰ੍ਹਾਂ ਨਹੀਂ ਕਹਿੰਦਾ ਦਾਦਾ ਮੈਂ ਲੈ ਕੇ ਹਾਂ ਜਿਹੜੀ ਵਸਤੂ ਮੰਗਣ ਲੱਗਿਆ ਔਰ ਮੈਂ ਜਾਣਦਾ ਵੀ ਅੱਗੇ ਨਲਾਇਕ ਨੂੰ ਇਹ ਦਿੱਤਾ ਜਿਹੜਾ ਕੁਝ ਦਿੱਤਾ ਉਹ ਪਹਿਲਾਂ ਲੈਟ ਸੁਣ ਕੇ ਦਿੱਤਾ ਮੈਂ ਲੈਟ ਚਾਹੁੰਦੀ ਨੂੰ ਕਿਸੇ ਜਿਹੜਾ ਦੇ ਦਿੱਤਾ ਪਹਿਲਾਂ ਇਸੇ ਤਰ੍ਹਾਂ ਨਲਾਇਕ ਉਹਨੇ ਆਪ ਵਸਤੂ ਦੇ ਦੇ ਜਿਹੜੀ ਸਿੱਖਾਂ ਨੂੰ ਕਹਿੰਦਾ ਮੈਨੂੰ ਵੀ ਦਿੰਦੀ ਹੈ ਤੇ ਮੈਨੂੰ ਨਾਮ ਚਾਹੀਦਾ ਮਹਾਰਾਜ ਕਹਿੰਦੇ ਬੱਚਾ ਕੀ ਜਿਹੜਾ ਨਾਮ ਹੈ ਪਹਿਲਾਂ ਤਾਂ ਵਸਤੂ ਕਹਿ ਕੇ ਮਿਹਰ ਦੀ ਮਿਹਰ ਹੋ ਜਾਏ ਘਾਲਣਾ ਨਾ ਕਰ ਲਈ ਜਾ ਰਿਹਾ
ਫਿਰ ਮੇਹਰ ਦਾ ਅਪਮਾਨ ਹੋ ਜਾਂਦਾ ਹੈ। ਇਸ ਕਰਕੇ ਕੱਲ ਨਾ ਘਰ ਨਹੀਂ ਪਏਗੀ, ਨਾਮ ਤਾਂ ਮਿਲ ਗਿਆ। ਕਹਿੰਦਾ ਮਹਾਰਾਜ ਮੈਂ ਕੌਣ ਘਰ ਨਾ ਘਰ ਪਾਣਾ, ਘਰ ਨਾ ਵੀ ਤੁਸੀਂ ਆਪ ਹੀ ਖਿਲਾ ਰਹੇ ਹੋ, ਨਾਮ ਵੀ ਤੁਸੀਂ ਦੇਣਾ। ਮੈਂ ਤਾਂ ਸਮਰਪ ਤਨ ਤਨ ਮਨ ਧਨ ਸਭ ਸੌਂਪ। ਤੇ ਉੱਥੇ ਇਤਿਹਾਸ ਕਹਿੰਦਾ ਹੈ ਕਿ ਇਸ ਨੂੰ ਨਾਮ ਸਤਿਗੁਰੂ ਜੀ ਨੇ ਬਖਸ਼ ਦਿੱਤਾ, ਇਹਨੂੰ ਨਾਮ ਔਰ ਭਾਈ ਸਾਹਿਬ ਜੀ ਨੇ ਤਾਂ ਇੱਥੇ ਇੱਕ ਰਹਿ ਦਿੱਤੀ ਹੈ ਡਾਕਟਰ ਸਾਹਿਬ ਵੀਰ ਸਿੰਘ ਨੇ। ਕਹਿੰਦਾ ਇਹ ਉਹ ਸੰਮਤ ਹੈ ਜਿਸ ਸੰਮਤ ਦੇ ਵੇਲੇ ਖੰਡੇ ਬਾਟੇ ਦਾ ਅੰਮ੍ਰਿਤ ਪ੍ਰਚਲਿਤ ਹੋ ਚੁੱਕਾ ਸੀ। ਭਾਈ ਸਾਹਿਬ ਸਿੱਧਾ ਇਹ ਨਹੀਂ ਕਹਿੰਦਾ ਵੀ ਐਸਾ ਹੋਇਆ, ਕਹਿੰਦਾ ਮੇਰੀ ਜੱਜ ਹੈ ਇਹ ਹੋ ਨਹੀਂ ਸਕਦਾ ਕਿ ਕਰੀਮ ਖਾਨ ਨੂੰ ਜਦੋਂ ਉਹਨੇ ਸਿੱਖੀ ਮੰਗੀ ਕਿ ਗੁਰੂ ਨੇ ਅੰਮ੍ਰਿਤ ਨਾ ਛਕਾਇਆ ਹੋਵੇ, ਭਾਈ ਸਾਹਿਬ ਦਾ ਨਿਸ਼ਚੈ ਵੀ ਉਹਨੂੰ ਅੰਮ੍ਰਿਤ ਛਕਾਇਆ, ਨਾਮ ਦੇਣ ਦਾ ਤਰੀਕਾ ਤੁਰੰਤ ਨਿਸ਼ਚੈ ਹੋ ਗਿਆ ਸੀ। ਚਲੋ ਜੈਸੇ ਉਹਨੇ ਨਾਮ ਲਿਆ ਤੇ ਮਹਾਰਾਜ ਸਾਹਿਬ ਨੇ ਕਿਹਾ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਪਹਿਲ ਰਾਤ ਰਹਿ ਕੇ ਉੱਠਣਾ ਹੈ, ਬੰਦਗੀ ਕਰਨੀ ਹੈ, ਨਾਮ ਜਪਣਾ ਹੈ। ਉਹਨੇ ਗੁਰਮੰਦਰ ਦਾ ਅਭਿਆਸ ਕਰਦਾ ਗਿਆ, ਕਰਦਾ ਗਿਆ, ਅੰਦਰ ਪਰਿਵਰਤਨ ਹੋਣਾ ਸ਼ੁਰੂ ਹੋ ਗਿਆ। ਸੇਵਾ ਕਰਦਾ, ਸਿਮਰਨ ਕਰਦਾ, ਦੋ ਹੀ ਤਕਨੀਕਾਂ, ਸੇਵਾ ਤੇ ਸਿਮਰਨ। ਬਸ ਤੀਸਰੀ ਵਸਤੂ ਮਿਲੇ ਨਾ ਵਿਦਿਆ ਮਿਲੇ ਨਾ ਮੇਰੇ, ਸਿਮਰਨ ਤੇ ਸੇਵਾ ਮਿਲ ਗਈ ਜਨ ਸਕਦਾ। ਕੱਲੀ ਵਿਦਿਆ ਮਿਲ ਗਈ ਨਾ ਸਿਮਰਨ ਮਿਲਿਆ ਨਾ ਸੇਵਾ ਮਿਲੀ, ਤੇ ਬਿਨ ਸੇਵਾ ਤੱਕ ਹੱਥ ਵਰ ਬੰਦੇ ਪੰਡਿਤ ਤਰਕਾਰ ਕਰ। ਮਹਾਰਾਜ ਸਾਹਿਬ ਬੜੇ ਦਿਆਲੂ ਰਹਿਣ, ਜਦੋਂ ਕਹਿਣ ਪ੍ਰਚਾਰ ਕਰਕੇ ਗੁਰਾਉਣ। ਤੇ ਇੱਕ ਦਿਨ ਫਿਰ ਗਏ, ਕਿਉਂਕਿ ਗੱਲ ਬੜੀ ਖੁੱਲੀ ਮਹਾਰਾਜ ਦੇ ਨਾਲ, ਪਿਓ ਦੇ ਰਿਸ਼ਤੇ ਵਾਲੀ ਹੋ ਗਈ, ਜਦੋਂ ਜੀ ਕਰਦਾ ਮੰਗਦੇ ਦੇ ਕੋਲ। ਇੱਕ ਦਿਨ ਮਹਾਰਾਜ ਇਕਾਂਤ ਜੀ ਬੇਟੇ ਦੀ ਕੋਲ ਜਾ ਰਹੇ, ਤੇ ਸਿੱਖਾਂ ਨੇ ਕਿਹਾ ਕਿ ਕੋਈ ਗੁਫ਼ਤਗੂ ਹੋ ਰਹੀ ਹੈ, ਇਹਦੇ 'ਚ ਮਿਹਰਬਾਨ ਬਹੁਤ। ਸਿੱਖਾਂ ਨੇ ਕੋਲ ਆਉਣ ਤੋਂ ਸੰਕੋਚ ਕੀਤਾ। ਇਹ ਹੱਥ ਬਣ ਕੇ ਕਹਿੰਦਾ ਦਾਦਾ ਮੇਰੇ ਮੁਰਸ਼ਦ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ। ਦੇਖੋ ਕਹਿੰਦਾ ਦੇਖੋ ਵੀ ਉਹੀ ਘਾਹ ਹੈ ਜਿਹੜਾ ਘਾਹ ਮਿਰਗ ਹੁੰਦਾ ਹੈ, ਖਾਂਦਾ ਘਾਹ ਹੈ ਕਿ ਉਹਦੇ ਪੇਟ ਵਿੱਚ ਕਸਤੂਰੀ ਪੈਦਾ ਹੋ ਜਾਂਦੀ ਹੈ। ਇਹੀ ਘਾਹ ਕਦਾ ਖਾਂਦਾ ਹੈ ਤੇ ਸਵਾਦ ਦੇ ਬਣਾ ਲੈ ਜਾਂਦਾ ਹੈ। ਪਦਾਰਥ ਨਹੀਂ ਹੈ ਪਰ ਬਹੁਤ ਫਰਕ ਹੈ, ਇੱਕ ਸਵਾਦ ਦੇ ਨੇੜੇ ਦਾ ਇੱਕ ਕਸਤੂਰੀ ਪੈਦਾ ਕਰਦਾ। ਮਹਾਰਾਜ ਹੱਸ ਕੇ ਕਹਿੰਦੇ ਕਰਮੀ ਵਾਲੇ ਸਤਿਗੁਰੂ ਕਹਿੰਦੇ ਕਹਿਣ ਕਰੇਖਾਂ ਬੜਾ ਸਿਆਣਾ ਹੋ ਗਿਆ ਗੱਲਾਂ ਕਰਨ ਨੂੰ, ਹੈ ਬਹੁਤ ਸੋਹਣੀਆਂ ਗੱਲਾਂ ਕਰਦਾ, ਬੜਾ ਦਸਤਾਂਤ ਪ੍ਰਮਾਣ ਦੇਣ ਨੂੰ ਤਾਂ ਗਿਆਨੀ ਬਣ ਗਿਆ। ਕੀ ਕਹਿਣਾ ਚਾਹੁੰਦਾ? ਕਹਿੰਦਾ ਜੀ ਮੈਂ ਇਹ ਕਹਿਣਾ ਚਾਹੁੰਦਾ ਵੀ ਇਹੀ ਪਦਾਰਥ ਤੁਸੀਂ ਖਾਂਦੇ ਹੋ ਤੇ ਇਹੀ ਪਦਾਰਥ ਅਸੀਂ ਖਾਂਦੇ ਹਾਂ, ਇਹ ਪਦਾਰਥ ਖਾ ਕੇ ਸਾਨੂੰ ਕਾਮ ਵਾਸ਼ਨਾ ਪੂਰੀ ਹੈ, ਅਸੀਂ ਸਵਾਦ ਦੇ ਪਿੰਡਣ ਲਈ ਤਿਆਰ ਹੋ ਜਾਂਦੇ ਹਾਂ, ਤੇ ਇਹੀ ਪਦਾਰਥ ਤੁਸੀਂ ਖਾਂਦੇ ਹੋ, ਕਸਤੂਰੀ ਦੀ ਨਿਆਂ ਤੁਹਾਡੇ ਦੇ ਨਾਮ ਦੀਆਂ ਸੁਗੰਧੀਆਂ ਪੈਦਾ ਹੁੰਦੀਆਂ ਹਨ, ਤੇ ਇਹ ਕਿਹੜੀ ਅਵਸਥਾ ਹੈ ਜਿਹੜੀ ਤੁਸੀਂ ਲਗੋ ਕੇ ਰੱਖੀ ਹੈ, ਜੇ ਮੈਨੂੰ ਨਹੀਂ ਦਿੰਦੀ ਹੈ, ਜਿਹਦੇ ਤੇ ਪੰਜਾਂ ਦਾ ਦਾਦ ਨਹੀਂ ਪੈਂਦਾ, ਇਹ ਤਾਂ ਦੱਸ ਰਹੀ ਕੀ ਹੁੰਦੀ ਹੈ। ਮਹਾਰਾਜ ਖੁਸ਼ ਹੋ ਕੇ ਕਹਿੰਦੇ ਕਰੀਮ ਖਾਂ ਹੁਣ ਤਾਂ ਸਰੀਰ ਨੇ ਹੱਥ ਪਾ ਲਿਆ, ਅੱਗੇ ਨਾਮ ਮੰਗਿਆ ਸੀ ਹੁਣ ਗਿਆਨ ਮੰਗ ਲਿਆ ਤਰੀਕੇ ਦੇ ਨਾਲ, ਬਸ ਤਾਂ ਮੰਨੇ ਪਾਵਨ ਗੋ ਸਮਾਂ ਤਾਂ ਸਾਰਾ ਸੰਜੀ ਹੋ ਗਿਆ ਸਮਾਪਤੀ ਦਾ, ਪਰ ਆਪਾਂ ਵਿਚਾਰ ਵਿਚਾਰੇ ਛੱਡੇ ਹਾਂ ਤਾਂ ਫਿਰ ਤੁਹਾਡੇ ਵੀ ਬੰਦੇ ਵੀ ਕੁਛ ਪੈਣਾ ਬਹੁਤਾ ਜ਼ਿਆਦਾ ਅਤੇ ਮੈਨੂੰ ਵੀ ਮਹਿਸੂਸ ਹੋਊਗਾ, ਅਤੇ ਹੁਣ ਥੋੜ੍ਹਾ ਜਿਹਾ ਸਮਾਂ ਉੱਤੇ ਚਲਾ ਜਾਏਗਾ, ਇਹਦੇ ਲਈ ਤੁਸੀਂ ਮਨਜ਼ੂਰੀ ਦਿਓਗੇ ਤਾਂ ਜਾਏਗਾ, ਨਹੀਂ ਮੈਂ ਸਮੇਂ ਦਾ ਬਜ਼ਾਰ ਕਰੀ ਤੁਸੀਂ ਦੱਸੋ ਵੀ ਟਾਈਮ ਥੋੜ੍ਹਾ ਜਿਹਾ ਬੀਬੀ ਉਹ ਤੁਹਾਡਾ ਹੱਕ ਬਰਾਬਰ ਦਾ, ਤੁਸੀਂ ਕਿਤੇ ਸੁਧਾਰ ਹੀ ਹੁਣ ਮੁੰਡੇ ਕੀ ਤੇ ਜ਼ਹਿਰ ਬਣ ਗਈ ਨਾ, ਕੱਲ੍ਹ ਆਪਣੀ ਮਰਜ਼ੀ ਨਾਲ ਦੱਬੀ ਜਾਓਗੇ, ਘੰਟਾ ਦਾ ਘੰਟਾ ਨਾ ਆਟੋ, ਪਹਿਲਾਂ ਘੰਟਾ ਸੰਦ ਜੀ ਮੂਲ ਰੇਟ ਆਉਂਦੇ, ਫਿਰ ਘੰਟਾ ਉਹ ਜਾਣ ਦੇ ਲੋਕਾਂ ਨੂੰ ਬਹੁਤ ਔਖਾ ਕਰ ਦਿੰਦੇ ਹੈ, ਉਹ ਮੈਂ ਇਹ ਕੰਮ ਕਰਦਾ ਜੇ ਮਜ਼ਦੂਰੀ ਲੈ ਕੇ ਕਰੋ, ਉਹਦੇ ਵਿੱਚ ਫਿਰ ਕੋਈ ਦੋਸ਼ ਨਹੀਂ। ਸੰਤ ਬਾਬਾ ਜੀ ਸਿੰਘ ਸਿੰਘ ਦੀ ਜ਼ਿੰਦਗੀ ਜਿਹੜੀ ਪੰਜ ਸਾਲ ਦੀਵਾਨ ਸੁਣੇ ਉਹਦੇ ਚ ਪੱਕੀ ਧਾਰਨੀ ਸੀ ਉਹਦੇ ਉਹਦੇ ਤੇ ਇਹ ਨਹੀਂ ਪਤਾ ਕਿ ਮੈਂ ਕੀਰਤਨ ਕਰਿਆ ਕਰੂੰਗਾ ਜਾਂ ਬਸ ਇੱਕ ਸੰਸਕਾਰ ਬਣ ਗਿਆ ਵੀ ਆਹ ਕੰਮ ਏਕਣ ਕਰਨ ਵਾਲਾ ਵੀ ਟਾਈਮ ਤੇ ਆਉਣਾ ਚਾਹੀਦਾ ਟਾਈਮ ਤੇ ਸਮਾਨ ਉਹ ਸੰਸਕਾਰ ਬਣ ਗਿਆ ਸੰਤ ਬਾਬਾ ਜੀ ਸਿੰਘ ਸਿੰਘ ਦੀ ਦੀਵਾਨ ਤੇ ਮਹਾਰਾਜ ਸਾਹਿਬ ਕਹਿਣ ਲੱਗੇ ਕਰੀਮਾ ਇਹ ਅਵਸਥਾ ਬਣਾਉਣੀ ਚਾਹੁੰਦਾ ਕਹਿੰਦੇ ਕਹਿੰਦੇ ਬੱਚਾ ਤੂੰ ਗੱਲਾਂ ਕਰਨ ਲੱਗ ਗਿਆ ਕੁਝ ਹੋਰ ਤੇ ਮੈਂ ਤੈਨੂੰ ਕੁਝ ਹੋਰ ਕਹਿਣਾ ਸੀ ਪਰ ਤੂੰ ਗੱਲਾਂ ਹੀ ਕਰ ਲਈਆਂ ਇਹ ਆ ਗੱਲ ਤਾਂ ਬਾਅਦ ਚ ਕਰ ਲੈਗੇ ਹੋਰ ਜ਼ਰੂਰੀ ਗੱਲ ਕਰਨ ਵਾਲੀ ਹੈ ਤੂੰ ਪਹਿਲਾਂ ਕਹਿੰਦੇ ਜੀ ਹੋਰ ਕਰ ਲਓ ਕਹਿੰਦੇ ਬੇਟਾ ਥੋੜ੍ਹੀ ਜਿਹੀ ਦੁਖਦਾਈ ਹੈ ਕਹਿੰਦੇ ਮਹਾਰਾਜ ਨੇ ਦੱਸੋ ਕਹਿੰਦੇ ਬੇਟਾ ਤੇਰੀ ਜ਼ਿੰਦਗੀ ਦੇ ਸਿਰਫ ਦਸ ਦਿਨ ਰਹੇ ਨੇ ਅੱਜ ਦੇ ਦਸਵੇਂ ਨੂੰ ਸੰਸਾਰ ਨੂੰ ਚਲਾ ਜਾਏ ਸਿਰਫ ਦਸ ਦਿਨ ਕਰਨਾ ਤੂੰ ਮੁਸ਼ਕਲ ਬਸ ਫਿਰ ਚਿਹਰੇ ਦਾ ਰੰਗ ਬਦਲ ਗਿਆ ਹਾਫ ਹੋਰ ਬਦਲ ਗਏ ਮਹਾਰਾਜ ਸਾਹਿਬ ਜੀ ਕਹਿੰਦੇ ਬੰਦਗੀ ਕਰ ਦੱਬ ਗਈ ਬਸ ਫਿਰ ਦਸ ਦਿਨ ਬਣ ਗਏ ਐਸੀ ਕੀਤੀ ਤੇ ਰਾਤ ਨੂੰ ਨੀਂਦ ਵੀ ਖਤਮ ਹੋ ਗਈ ਖਾਣਾ ਪੀਣਾ ਵੀ ਖਤਮ ਹੋ ਗਿਆ ਗਰੀਬ ਬਾਦ ਸਤਿਗੁਰੂ ਨੇ ਲਾਂਗਰੀ ਨੂੰ ਕਹਿ ਦਿੱਤਾ ਇਹ ਦਸ ਦਿਨ ਬਦਲ ਨੇ ਵਧੀਆ ਤੋਂ ਵਧੀਆ ਛੱਤੀ ਪ੍ਰਕਾਰ ਦੇ ਭੋਗਦੇ ਨੇ ਚੰਗੇ ਦੇ ਚੰਗੇ ਭੋਗਣ ਦਿੰਦੇ ਆ ਕਸਰ ਨਹੀਂ ਛੱਡਣੀ ਜੇ ਨਾ ਖਾਵੇ ਮੇਰਾ ਪੈਦੇ ਕੀ ਖਾਣਾ ਹੈ ਕਿ ਗੁਰੂ ਦਾ ਹੁਕਮ ਹੈ ਤੁਹਾਨੂੰ ਖਾ ਉਹ ਰਹਿ ਕੇ ਆ ਗਿਆ ਕਹਿੰਦੇ ਨਹੀਂ ਮੈਨੂੰ ਕਹਿੰਦੇ ਨਹੀਂ ਗੁਰੂ ਦਾ ਹੁਕਮ ਹੈ ਖਾਣਾ ਕਹਿੰਦੇ ਨੇ ਜਦੋਂ ਜਿਉਂ ਤੋਂ ਮੌਤ ਦਾ ਦਿਨ ਗੇੜੇ ਜਾਂਦਾ ਚਲਿਆ ਗਿਆ ਕਿਉਂ ਕਿਉਂ ਕੋਈ ਵਰਤਣ ਦੇ ਵਿੱਚ ਕਾਮਯਾਬੀ ਐਸੀ ਮਿਲੀ ਕਹਿੰਦਾ ਮਨਾ ਪਿਓ ਚਲਿਆ ਗਿਆ ਸੀ ਪਤਾ ਨੀ ਕਿੱਥੇ ਚਲਿਆ ਗਿਆ ਸੀ ਤੇ ਉਹ ਕਿਹੜਾ ਸਾਨੂੰ ਨਾਲ ਲੈ ਗਿਆ ਜੀ ਸੰਸਾਰ ਦੇ ਵਿੱਚ ਕੋਈ ਕਿਸੇ ਦਾ ਨੀ ਇਕੱਲੇ ਇਕੱਲੇ ਨੇ ਜਾਣਾ ਤੇ ਆਪਣੀ ਬੀਵੀ ਜਿਹੜੀ ਸੀ ਜਿਹਦੇ ਨਾਲ ਨਿਕਾਹ ਕੀਤੇ ਉਹਦੇ ਨਾਲ ਮੋਹ ਟੁੱਟ ਗਿਆ ਬੱਚਿਆਂ ਨਾਲ ਮੋਹ ਟੁੱਟ ਗਿਆ ਦੇਹ ਨਾਲ ਮੋਹ ਟੁੱਟ ਗਿਆ ਇੱਕ ਨਾਮ ਦੇ ਨਾਲ ਜੁੜਿਆ ਗਿਆ ਅੰਦਰੋਂ ਦਿਨ ਦਾ ਮੋਹ ਟੁੱਟਾ ਇਨਕਾਰ ਸ਼ਬਦ ਸੱਚੇ ਸਵਰੇ ਸ਼ਬਦ ਲੱਭਣ ਗਈ ਪੱਕੀ ਪ੍ਰੀਤੀ ਬਣੀ ਗਈ ਦਸਾਂ ਦਿਨਾਂ ਦੇ ਅਵਸਥਾ ਤੁਰਿਆ ਪਦ ਵਿੱਚ ਪਹੁੰਚ ਗਈ ਉੱਥੇ ਪਹੁੰਚ ਗਿਆ ਗੁਰੂ ਦੀ ਕਿਰਪਾ ਹੁਣ ਦਸਵਾਂ ਦਿਨ ਜਦੋਂ ਆਇਆ ਕੀ ਕਹਿਣ ਲੱਗਾ ਬੰਦਾ ਦਸਵੇਂ ਦਿਨ ਪ੍ਰਕਾਸ਼ ਹੋ ਗਿਆ ਮੰਦਰ ਕਹਿੰਦਾ ਮਰਨਾ ਕਿਸ ਚੀਜ਼ ਨੇ ਇਹ ਸਰੀਰ ਤਾਂ ਪਹਿਲਾਂ ਹੀ ਮਰਿਆ ਹੋਇਆ ਪੰਜਾਂ ਤੱਤਾਂ ਦਾ ਬਣਿਆ ਤੱਤ ਤਾਂ ਪਹਿਲਾਂ ਹੀ ਜੜ ਰੂਪ ਤੂੰ ਚੇਤਨ ਹੈ ਇਸ ਕਰਕੇ ਹਾਂ ਮਰ ਗਿਆ ਉਹ ਜਿਹੜਾ ਦੇਹ ਦੀ ਹੰਗਤਾ ਕਰਦਾ ਸੀ ਮੇਰੀ ਦੇਹ ਹੌਣਾ ਹੋਊਗਾ ਮੇਰੀ ਕੁਵੇਂ ਬਲਾ ਮੇਰੀ ਬਲਾ ਆ ਗਈ ਜਿਹੜੀ ਸ਼ੁੱਧ ਆਤਮਾ ਦੀ ਆਵਾਜ਼ ਸੀ ਕਿ ਮੈਂ ਉਹਦੀ ਅੰਸ ਹਾਂ ਮੈਂ ਮਰਿਆ ਮੈਂ ਤਾਂ ਆਪਣਾ ਕੰਮ ਆਤਮਾ ਤੱਕ ਦੀ ਬੰਦੀ ਮੇਰਾ ਉਹ ਰੂਪ ਹੈ ਜਿਹਦੇ ਤੇ ਕਾਲ ਆ ਹੀ ਨਹੀਂ ਸਕਦਾ ਚਿਹਰੇ ਤੇ ਗਾਲੀਆਂ ਚੜ੍ਹਦੀਆਂ ਜਿਹੜਾ ਜਿਹੜਾ ਮੁੰਡੇ ਆਇਆ ਸੀ ਖਿੜ ਗਿਆ ਜਿਹੜਾ ਖਿੜੇ ਹੋਏ ਜਿਹੜੇ ਦੇ ਨਾਲ ਕਹਿੰਦਾ ਹੁਣ ਕੀ ਪਤਾ ਸਰੀਰ ਨੇ ਬਿਰਸਨ ਹਾਰ ਹੈ ਜੇ ਸਰੀਰ ਨੂੰ ਛੱਡਣਾ ਵੀ ਹੈ ਤਾਂ ਫਿਰ ਗੁਰੂ ਦੇ ਚਰਨਾਂ 'ਚ ਜਾ ਕੇ ਛੱਡੀਏ ਤੇ ਘਰ ਬਹਿ ਕੇ
ਬੋਲੇ ਸੋ ਨਿਹਾਲ
ਸਰੀਰ ਛੱਡਣ ਵੇਲੇ ਗੁਰੂ ਦੇ ਚਰਨਾਂ 'ਚ ਪਹੁੰਚ ਗਿਆ ਮੱਥਾ ਟੇਕ ਆਲੇ ਵਾਲੇ ਸਿੱਖ ਮਹਾਰਾਜ ਹੱਸ ਕੇ ਕਹਿੰਦੇ ਕਰੀਬ ਖਾਂ ਬੱਚਾ ਮੋਇਆ ਕਿ ਜੀਵਨ ਆ ਮਰ ਗਿਆ ਕਿ ਜਿਉਂਦਾ ਕਹਿਣ ਲੱਗਿਆ ਮਹਾਰਾਜ ਮਰ ਕੇ ਜੀਆ ਮਰ ਗਿਆ ਕਰੀਬ ਖਾਂ ਥੋੜੀ ਗੱਲ ਸੱਚੀ ਹੋ ਗਈ ਪਰ ਕਰੀਬ ਖਾਂ ਮੁੜ ਕੇ ਜਿਉਂਦਾ ਵੀ ਹੋ ਗਿਆ ਇਹ ਵੀ ਗੱਲ ਸੱਚੀ ਹੋ ਗਈ ਇਹਦਾ ਬਾਅਦ ਮੇਰੇ ਮੁਰਸ਼ਦ ਉਹ ਜੁਖਾਂ ਵਾਲੇ ਪੀਰ ਮੇਰੇ ਸਾਇੰਤਾਂ ਕਿਸੇ ਪਾਸੇ ਤੋਂ ਫਲ ਕਿਸੇ ਪਾਸੇ ਲਾ ਰਹੇ ਹਨ ਤੂੰ ਮੈਨੂੰ ਮੌਤ ਦਾ ਭੈ ਦੇ ਕੇ ਤੇ ਮੈਨੂੰ ਅਮਰ ਕਰ ਦਿੱਤਾ ਜੀਵਨ ਜਾਤ ਦੱਸ ਦਿੱਤੀ ਮੈਂ ਨਾ ਮਰੂੰ ਮਰਗੋ ਸੰਸਾਰਾ ਅਬੋਏ ਮੇਰੇ ਹੋਇਆ ਜੀ ਆਪਣਾ ਤੂੰ ਮੈਨੂੰ ਜੀਵਨ ਵਾਲਾ ਦਿੱਤ ਗਿਆ ਚੌਂਕ ਵਾਲਾ ਰਹੀ ਗੱਲ ਦੇ ਦੀ ਹੁਣ ਦੇ ਰਹੇ ਨਾ ਰਹੇ ਮਹਾਰਾਜ ਜੀ ਦੀ ਹੁਣ ਕੋਈ ਬਹੁਤ ਮਾਰੇ ਕਹਿੰਦੇ ਪ੍ਰੇਮ ਖਾਨ ਵੈਸੇ ਤੇਰੇ ਸਰੀਰ ਦੀ ਉਮਰ ਅਜੇ ਬਾਕੀ ਹੈ, ਅਜੇ ਸਰੀਰ ਤੋਂ ਨਹੀਂ ਜਾਣਾ ਜਿਹੜਾ, ਅਜੇ ਤੇਰੇ ਸਰੀਰ ਤੋਂ ਸੇਵਾ ਦੇਣੀ ਹੈ। ਪਰ ਇਹ ਖੇਡ ਇਸ ਕਰਕੇ ਰਹੀ, ਹੁਣ ਮੈਂ ਤੇਰੇ ਤੇ ਸਵਾਲ ਕਰਦਾ, ਇਹਨਾਂ ਦਸਾਂ ਦਿਨਾਂ ਦੇ ਵਿੱਚ ਤੈਨੂੰ ਕਾਮ ਵਾਸ਼ਨਾ ਹੋਈ? ਕਹਿੰਦਾ ਨੇੜੇ ਤੇਰੇ ਵੀ ਹੈਗੀ। ਇਹਨਾਂ ਦਸਾਂ ਦਿਨਾਂ ਦੇ ਤੇਰੇ ਜੀਵ ਨੇ ਸਵਾਲ ਦੱਸਿਆ ਤੂੰ ਕੀ ਖਾਣਾ, ਲਾਂਗਰੀ ਬੁਲਾਇਆ, ਕਹਿੰਦੇ 36 ਪ੍ਰਕਾਰ ਦੇ ਭੋਜਨ ਤੈਨੂੰ ਬੁਲਾਇਆ, ਤੈਨੂੰ ਪਤਾ ਕੀ ਖਾਂਦਾ ਰਿਹਾ? ਕਹਿੰਦਾ ਜੀ ਮੇਰੀ ਕਿਹੜਾ ਸੁੱਟ ਖਾਣੇ ਦੇ ਵਿੱਚ, ਮੇਰੀ ਤਾਂ ਸੁੱਟ ਮਰਨ ਦੇ ਵਿੱਚ ਸੀ, ਮਰ ਜਾਣਾ, ਮੈਨੂੰ ਤਾਂ ਧੱਕੇ ਦੇ ਖਾਉਂਦਾ ਰਿਹਾ, ਤੁਹਾਡਾ ਡਰ ਦੇ ਦੇ ਕੇ ਖਾਉਂਦਾ ਰਿਹਾ, ਤਾਂ ਮੈਨੂੰ ਤਾਂ ਰੂਹੀਅਤ ਨਹੀਂ ਚੰਗੀ ਲੱਗਦੀ, ਭੁੱਖ ਲੱਗਦੀ ਹੈ ਕਿਸੇ ਮੈਨੂੰ ਤਾਂ। ਜਿਹਨਾਂ ਨੂੰ ਮਹਾਂਪੁਰਸ਼ ਕਹਿੰਦੇ ਆ, ਜਿਹਨਾਂ ਨੂੰ ਸੰਤ ਕਹਿੰਦੇ ਆ, ਜਿਹੜੇ ਸਾਧਕ, ਜਿਹਨਾਂ ਦੇ ਅੰਦਰ ਕਸਤੂਰੀ ਦੀ ਨਿਆਣੀ ਪਦਾਰਥ ਖਾ ਕੇ ਨਾਮ ਦਾ ਰਸ ਪੈਦਾ ਹੁੰਦਾ, ਉਹ ਮੌਤ ਨੂੰ ਹਰ ਵੇਲੇ 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 ਦੇਖਦੇ, ਬਸ ਗੱਲ ਇਹ ਨਹੀਂ ਗਈ ਹੈ। ਇਹ ਗੁਰੂ ਦੀ ਦ੍ਰਿਸ਼ਟੀ ਦੀ ਸ਼ਲਾਘਾ ਲੱਗੀ ਹੁਣ, ਕਹਿੰਦੇ ਕਲਗੀ ਵਾਲੇ ਸਤਿਗੁਰੂ ਧੰਨ ਹੈ ਤੇਰੀ ਦ੍ਰਿਸ਼ਟੀ, ਜਿਵੇਂ ਕਰੀਮ ਖਾਨ ਨੂੰ ਨਿਹਾਲ ਕੀਤਾ ਇੱਕ ਦਿਨ, ਸਾਡੇ ਪਰ ਵੀ ਦਇਆ ਦੀ ਦ੍ਰਿਸ਼ਟੀ ਕਰ ਆਪਣੇ ਨਗਰ ਦੀ ਭਲਾਈ ਵਾਸਤੇ ਗੁਰੂ ਨਾਨਕ
ਦੇ ਘਰ ਦੀ ਗਾਥਾ ਸਤ ਸੰਗਤ ਦੀਆਂ ਘੜੀਆਂ ਨੇ ਕਹੀਆਂ ਤੇ ਇਲਾਕੇ ਦੇ ਗੁਰਮੁਖਾਂ ਨੇ ਵੀ ਨਾਮ ਉਠਾਇਆ। ਖੂਹ ਕਿੱਦਾਂ ਹੁੰਦਾ ਤੇ ਪਾਣੀ ਤਾਂ ਸੈਂਕੜੇ ਹਜ਼ਾਰਾਂ ਕੀ ਜਾਂਦੇ ਨੇ, ਉਹਨੂੰ ਤਾਂ ਉੱਥੇ ਤੋਂ ਲੱਗਦਾ ਸ਼ੁਰੂ ਲਾਇਆ ਜਾਂਦਾ ਬੋਲੇ ਦਾ ਇੱਕ ਜੀ ਹੈ। ਇਹ ਬਹੁਤ ਵੱਡਾ ਪੁੰਨ ਹੈ, ਨਾਮ ਤੁਰਕ ਸ਼ਬਦ ਨਾ ਹੋਏ ਇਹਦੇ ਬਰਾਬਰ ਕੋਈ ਪੁੰਨ ਨਾਮ ਨਹੀਂ। ਕਈ ਕੋਟ ਕੇ ਜਾ ਕੇ ਖੁਲਾਸਾ ਨਿਕਾਲ ਸਾਰੇ ਨਾਮ ਕਰੋੜਾਂ ਅਸਮੇਤ ਜਗ੍ਹਾ ਦਾ ਫਲ ਬਣਿਆ। ਪਾਠ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਜਿਹਨਾਂ ਨੇ ਬੜੇ ਪ੍ਰੇਮ ਦੇ ਸਹਿਤ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਥਾ ਸੁਣੀਆਂ। ਪਰ ਇਹਦੇ ਵਿੱਚ ਜੋ ਸਾਰਨ ਸਾਹਿਬ ਗੁਰੂ ਦੀ ਦ੍ਰਿਸ਼ਟੀ ਕਹਿਣੀ ਬੜੀ ਪ੍ਰਬਲ ਹੈ, ਉਹਦੀ ਦ੍ਰਿਸ਼ਟੀ ਦੇ ਪਾਤਰ ਬਣ ਜੇ ਭਾਂਡਾ ਹੀ ਤਾਂ ਬਸ ਤੋਂ ਨਹੀਂ ਪੈ। ਦ੍ਰਿਸ਼ਟੀ ਉੱਥੇ ਪੈਂਦੀ ਹੈ ਜਿਹੜਾ ਦ੍ਰਿਸ਼ਟੀ ਦੇ ਲਈ ਭਾਂਡਾ ਸ਼ਰਧਾ ਦਾ ਭਾਂਡਾ ਹੈ ਉੱਥੇ ਜਾ ਕੇ ਦ੍ਰਿਸ਼ਟੀ ਦਿੱਤੀ। ਗੁਰੂ ਕਿਰਪਾ ਕਰੋ ਆਓ ਗ੍ਰੰਥ ਸਾਹਿਬ ਦਾ ਪਾਠ ਤੇ ਉਸ ਤੋਂ ਬਾਅਦ ਅਰਦਾਸ ਕਰਦੇ ਹਾਂ। ਰਾਮ ਭਲੀ ਮਹਲਾ ਤੀਜਾ ਨਾਨਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਦ ਪੈਰਾਂ ਦੇ ਵੀ
ਸਤਿ ਸ਼੍ਰੀ ਅਕਾਲ।
ਵਾਹਿਗੁਰੂ ਤੂੰ